ਚਮਕੌਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ 'ਤੇ ਜੰਗ ਹੋ ਰਿਹਾ ਹੈ, ਧਰਮ ਯੁੱਧ ਹੋ ਰਿਹਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਾਨ ਤੋਂ ਵੱਧ ਪਿਆਰੇ ਗੁਰਦੇਵ ਦੇ ਪਰਮ ਸਿੱਖ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਆਲਮ ਸਿੰਘ ਜੀ ਨੱਚਣਾ, ਬੜੇ ਬੜੇ ਨਾਮ ਰਸੀਏ ਗੁਰਸਿੱਖ ਭਾਈ ਮਦਨ ਸਿੰਘ ਜੀ, ਭਾਈ ਕੋਠਾ ਸਿੰਘ ਜੀ ਵਰਗੇ ਗੁਰਮੁਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਹੈ। ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਪਿਤਾ ਗੁਰਦੇਵ ਕੋਲੋਂ ਰਣਭੂਮੀ 'ਚ ਜਾ ਕੇ ਲੜਨ ਦੀ ਆਗਿਆ ਮੰਗੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਹਿਬ ਅਜੀਤ ਸਿੰਘ ਜੀ ਦੇ ਨਾਲ ਕੁਝ ਸਿੰਘਾਂ ਦਾ ਜਥਾ ਭੇਜਿਆ। ਹਵੇਲੀ ਦਾ ਬੂਹਾ ਖੁੱਲ੍ਹਾ ਹੈ। ਬੜੀ ਬਹਾਦਰੀ ਨਾਲ ਬਾਬਾ ਅਜੀਤ ਸਿੰਘ ਜੀ ਨੇ ਪਹਿਲਾਂ ਤੀਰਾਂ ਨਾਲ ਵੈਰੀਆਂ ਨੂੰ ਪਰੋਇਆ ਹੈ। ਪੱਥੇ 'ਚ ਜਦੋਂ ਤੀਰ ਮੁੱਕ ਗਏ ਤੇ ਫਿਰ ਨੇਜੇ ਨਾਲ ਬਹੁਤ ਸਾਰੇ ਵੈਰੀਆਂ ਨੂੰ ਪਰੋ ਪਰੋ ਕੇ ਸੁੱਟਿਆ। ਜਦੋਂ ਨੇਜਾ ਟੁੱਟ ਗਿਆ ਫਿਰ ਸਦਾ ਦੀ ਸਾਥਣ ਤਲਵਾਰ ਆਪਣੇ ਮਿਆਨ 'ਚੋਂ ਧੂ ਕੇ ਉਹਦੇ ਨਾਲ ਬਹੁਤ ਸਾਰੇ ਦੁਸ਼ਮਣ ਵੱਢੇ ਕੱਟੇ। ਤਲਵਾਰ ਵੀ ਟੁੱਟ ਗਈ, ਘੋੜਾ ਵੀ ਸ਼ਹੀਦ ਹੋ ਗਿਆ। ਇੱਕ ਹਾਥੀ 'ਤੇ ਪਠਾਨ ਬੈਠਾ ਜਿਹਦਾ ਨਾਮ ਅਨਵਰ ਖਾਂ ਹੈ। ਕਹਿਣ ਲੱਗਾ, ਫੜੋ ਗੁਰੂ ਦੇ ਫਰਜੰਦ ਨੂੰ, ਨਿਹੱਥਾ ਹੋ ਗਿਆ ਹੈ। ਇਹ ਆਵਾਜ਼ ਜਦੋਂ ਬਾਬਾ ਅਜੀਤ ਸਿੰਘ ਜੀ ਦੇ ਕੰਨਾਂ 'ਚ ਪਈ, ਜਿਵੇਂ ਕੋਈ ਸ਼ੇਰ ਛਲਾਂਗ ਮਾਰਦਾ ਹੈ, ਇਉਂ ਛਾਲ ਮਾਰ ਕੇ ਹਾਥੀ ਦੀ ਅੰਬਾਰੀ ਦੇ ਵਿੱਚ ਆਪਣੀਆਂ ਅਰਕਾਂ ਫਸਾ ਲਈਆਂ ਤੇ ਮਿਆਨ 'ਚੋਂ ਕਟਾਰ ਕੱਢ ਕੇ ਅਨਵਰ ਖਾਂ ਦੇ ਪੇਟ 'ਚ ਕਸੋੜ ਕੇ ਉਹਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ। ਪਿੱਛੋਂ ਕਿਸੇ ਨੇ ਤੀਰ ਚਲਾਇਆ, ਗੋਲੀ ਚਲਾਈ, ਸੈਂਕੜੇ ਸ਼ਸਤਰ ਅਸਤਰ ਬਾਬਾ ਅਜੀਤ ਸਿੰਘ ਜੀ ਦੇ ਤਨ 'ਤੇ ਵੱਜੇ ਔਰ ਸਹਿਬ ਬਾਬਾ ਅਜੀਤ ਸਿੰਘ ਜੀ ਕਲਗੀਧਰ ਜੀ ਦੇ ਨੇਤਰਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਕਿਉਂਕਿ ਜਾਣ ਵੇਲੇ ਕਹਿ ਕੇ ਗਏ ਸਨ, ਨਾਮ ਕਾ ਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਅਗਰ ਤੋ ਜੀਤਾ ਨਹੀਂ ਆਊਂਗਾ। ਆਪਣੇ ਨਾ ਬਚਨਾਂ ਨੂੰ ਨਿਭਾ ਗਏ, ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਵੱਡੇ ਭਰਾ ਨੂੰ ਸ਼ਹਾਦਤ ਦਾ ਜਾਮ ਪ੍ਰਾਪਤ ਕਰਦਿਆਂ ਵੇਖ ਕੇ ਛੋਟੇ ਸਹਿਬ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ ਵੀ ਚਾਓ ਜਾਗਿਆ ਹੈ। ਰਣ ਸੂਰੇ ਚਿੱਤ ਹੁਲਾਸ ਦੀ ਅਵਸਥਾ ਬਣੀ ਹੈ। ਪਿਤਾ ਗੁਰਦੇਵ ਕੋਲੋਂ ਆਗਿਆ ਲੈ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜਿਵੇਂ ਰਣ ਤੱਤੇ ਵਿੱਚ ਲੜੇ ਹਨ, ਅਜੋ ਪ੍ਰਸੰਗ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਵਿੱਚ 40ਵਾਂ ਪ੍ਰਸੰਗ ਵਰਣਨ ਕਰ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੌਰ ਹੀਲ ਕੋ ਕਰਤ ਪੀ ਚੌਂਦਿਸ਼ਤੀ ਸਮੁਦਾਈ।
ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਤੇ ਫਿਰ ਵੈਰੀਆਂ ਦਾ ਹੌਸਲਾ ਵਧਿਆ। ਦੁਸ਼ਮਣਾਂ ਨੇ ਚਮਕੌਰ ਦੀ ਗੜੀ ਦੇ ਚਾਰੇ ਪਾਸਿਓਂ ਇੱਕੋ ਵੇਰੀ ਜ਼ੋਰ ਨਾਲ ਹੱਲਾ ਕੀਤਾ ਹੈ।
ਤਬ ਜੁਝਾਰ ਸਿੰਘ ਜੀ ਲੀ ਗੁਰ ਪਿਤਾ ਰਜ਼ਾਏ।
ਫਿਰ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਆਪਣੇ ਪਿਤਾ ਗੁਰਦੇਵ ਕਲਗੀਧਰ ਜੀ ਕੋਲੋਂ ਆਗਿਆ ਲਈ, ਆਗਿਆ ਦੇਵੋ ਪਿਤਾ ਜੀ ਮੈਂ ਰਣ ਵਿੱਚ ਜਾਵਾਂ। ਆਗਿਆ ਮੰਗੀ, ਮਹਾਰਾਜ ਕਿਰਪਾ ਕਰੋ, ਜੰਗ ਦੇ ਮੈਦਾਨ ਵਿੱਚ ਜਾ ਕੇ ਮੈਂ ਵੀ ਜੂਝਾਂ।
ਚੌਪਈ ਪੰਜ ਸਿੰਘ ਨਿਕਸੇ ਤਿੰਨ ਸੰਗ।
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਗੁਰਦੇਵ ਨੇ ਮੱਥਾ ਚੁੰਮਿਆ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਨਾਜ਼ੋ ਸੇ ਪਲੇ ਹੋ ਦੁਨੀਆ ਹੋਈ ਅੰਧੇਰ, ਜਬ ਆਂਖ ਸੇ ਟਲੇ ਹੋ ਕਲ ਥੇ ਚਾਰ, ਅਬ ਥੇ ਦੋ, ਅਬ ਤੁਮ ਵੀ ਚਲੇ ਹੋ। ਕਹਿੰਦੇ ਤੁਹਾਡੇ ਜਾਣ ਦਾ ਸ਼ੋਕ ਨਹੀਂ ਮਨਾਵਾਂਗਾ, ਅਕਾਲ ਪੁਰਖ ਦਾ ਸ਼ੁਕਰਾਨਾ ਕਰਾਂਗਾ ਕਿ ਦਾਤਾ ਤੇਰੀ ਅਮਾਨਤ ਤੇਰੇ ਚਰਨਾਂ ਵਿੱਚ ਵਾਪਸ ਅਰਪਣ ਕਰ ਦਿੱਤੀ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਸੀਸ 'ਤੇ ਹੱਥ ਫੇਰਦਿਆਂ ਕਲਗੀਧਰ ਨੇ ਬਚਨ ਫੁਰਮਾਏ, ਜੁਝਾਰ ਸਿੰਘ ਜੀ ਤੁਹਾਡੇ ਲਈ ਇਤਨਾ ਹੀ ਕਹਿਣਾ ਕਾਫੀ ਹੈ ਕਿ ਤੁਸੀਂ ਸਾਹਿਬ ਅਜੀਤ ਸਿੰਘ ਦੇ ਛੋਟੇ ਭਰਾ ਹੋ। ਪਿਤਾ ਗੁਰਦੇਵ ਕੋਲੋਂ ਆਗਿਆ ਲੈ ਕੇ ਪੰਜ ਸਿੰਘਾਂ ਦਾ ਜਥਾ ਆਪਣੇ ਨਾਲ ਲੈ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਗੜੀ ਦੇ ਦਰਵਾਜ਼ੇ 'ਚੋਂ ਬਾਹਰ ਨਿਕਲੇ।
ਜਿਨ ਚਿਤ ਚਾਉ ਕਰਨ ਕੋ ਜੰਗ।
ਜਿਨ੍ਹਾਂ ਦੇ ਚਿੱਤ ਵਿੱਚ ਜੰਗ ਕਰਨ ਦਾ ਚਾਉ ਹੈ, ਜੰਗ ਲੜਨ ਦਾ ਮਨ ਵਿੱਚ ਬਹੁਤ ਵੱਡਾ ਭਾਰੀ ਫੁਰਨਾ ਹੈ।
ਪ੍ਰਥਮ ਤੁਪੰਗਨ ਕੀ ਕਰ ਮਾਰ,
ਪਹਿਲਾਂ ਬੰਦੂਕਾਂ ਨਾਲ ਗੋਲੀਆਂ ਦਾਗੀਆਂ ਨੇ, ਬੰਦੂਕਾਂ ਨਾਲ ਵੈਰੀਆਂ ਦੀਆਂ ਹਿੱਕਾਂ ਪਰੋਈਆਂ ਹਨ।
ਮਾਰ ਮਾਰ ਕਰ ਪਰੇ ਜੁਝਾਰ,
ਮਾਰ ਮਾਰ ਕੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਨੂੰ ਜੁਝਾਰੂ ਜੂਝ ਰਹੇ ਹਨ।
ਔਰ ਤੜਾ ਤੜ ਛੋੜ ਤਮਾਚੇ,
ਕਹਿੰਦੇ ਬੰਦੂਕਾਂ ਵੱਡੀਆਂ ਦੀਆਂ ਗੋਲੀਆਂ ਫਤਿਹ ਹੋਈਆਂ ਤੇ ਜਿਹੜੇ ਛੋਟੇ ਤਮੰਚੇ ਹੁੰਦੇ ਪਿਸਟਲ ਵਗੈਰਾ ਉਹ ਕੱਢ ਕੇ ਫਿਰ ਉਹਦੇ ਨਾਲ ਗੋਲੀਆਂ ਦਾਗਣ ਲੱਗੇ ਹਨ।
ਸਤਿਗੁਰ ਕੋ ਰੁੱਖ ਪਿਖ ਰਿਸ ਰਾਚੇ,
ਸਤਿਗੁਰੂ ਜੀ ਦਾ ਰੁੱਖ ਵੇਖ ਕੇ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਾਡੇ ਤੇ ਦਇਆ ਦ੍ਰਿਸ਼ਟੀ ਹੋ ਰਹੀ ਹੈ, ਗੁਰਦੇਵ ਦਾ ਰੁੱਖ ਜਾਣ ਕੇ ਵੀਰ ਰਸ ਦੇ ਰੰਗ ਵਿੱਚ ਬਾਬਾ ਜੁਝਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਪੰਜ ਸਿੰਘ ਗਏ ਨੇ ਵੀਰ ਰਸ ਵਿੱਚ ਰਚੇ ਹੋਏ ਨੇ।
ਅਪਰ ਉਪਾਇ ਨ ਕੋ ਬਨ ਆਵੇ,
ਹੁਣ ਕੋਈ ਹੋਰ ਉਪਾਉ ਨਜ਼ਰ ਨਹੀਂ ਆਉਂਦਾ।
ਪ੍ਰਭ ਸਨਮੁਖ ਹੋਏ ਸੀਸ ਚੜਾਵੇ,
ਹੁਣ ਬਸ ਇੱਕੋ ਇੱਕ ਉਪਾਉ ਬਾਕੀ ਬਚ ਜਾਂਦਾ ਸਿੰਘਾਂ ਵਾਸਤੇ, ਬਾਬਾ ਜੁਝਾਰ ਸਿੰਘ ਜੀ ਵਾਸਤੇ, ਕਿ ਸਤਿਗੁਰਾਂ ਦੇ ਸਨਮੁਖ ਨੇਤਰਾਂ ਦੇ ਸਾਹਮਣੇ ਕਲਗੀਧਰ ਜੀ ਦੇ ਆਪਣਾ ਸੀਸ ਗੁਰੂ ਸਾਹਿਬ ਦੇ ਚਰਨਾਂ ਚ ਅਰਪਣ ਕਰ ਦਈਏ, ਇਹ ਸੀਸ ਗੁਰੂ ਕੇ ਲੇਖੇ ਲਾ ਦਈਏ।
ਮ੍ਰਿਗ ਚੁੰਡਨ ਮੈਂ ਕੇਹਰ ਫਿਰੇ,
ਕਹਿੰਦੇ ਜਿਵੇਂ ਹਿਰਨਾਂ ਦੇ ਝੁੰਡ ਵਿੱਚ ਬੱਬਰ ਸ਼ੇਰ ਫਿਰਦਾ, ਇਉਂ ਬਾਬਾ ਜੁਝਾਰ ਸਿੰਘ ਜੀ ਵੈਰੀਆਂ ਵਿੱਚ ਫਿਰ ਰਹੇ ਹਨ।
ਨਿਰਭੈ ਵੀਰ ਕੈ ਤਰਾਸ ਨ ਤਰੇ,
ਨਿਰਭੈ ਹੋ ਕੇ ਮਨ 'ਚ ਕੋਈ ਡਰ ਨਹੀਂ, ਕੋਈ ਭੈ ਨਹੀਂ। ਬਾਬਾ ਜੁਝਾਰ ਸਿੰਘ ਜੀ ਦੇ ਸਮੇਤ ਪੰਜੇ ਸਿੰਘ ਨਿਰਭੈ ਸੂਰਮਿਆਂ ਯੋਧਿਆਂ ਵਾਂਗੂ ਰਣ ਤੱਤੇ ਵਿੱਚ ਫਿਰ ਰਹੇ ਨੇ।
ਪ੍ਰਾਣ ਬਚੇ ਇਹ ਲਾਲਚ ਛੋਰਾ,
ਸਾਡੇ ਪ੍ਰਾਣ ਬਚ ਜਾਣ ਇਹ ਲਾਲਚ ਛੱਡ ਦਿੱਤਾ, ਇਹ ਲਾਲਸਾ ਮਨ 'ਚ ਰੱਖੀ ਨਹੀਂ ਵੀ ਪ੍ਰਾਣ ਬਚ ਜਾਣ। ਇੱਕੋ ਹੀ ਲਾਲਸਾ ਰੱਖੀ ਹੈ ਕਿ ਇਹ ਪ੍ਰਾਣ ਸਤਿਗੁਰੂ ਜੀ ਦੇ ਲੇਖੇ ਲਾ ਦੇਈਏ, ਇਹ ਸਿਰ ਗੁਰੂ ਸਾਹਿਬ ਜੀ ਦੇ ਲੇਖੇ ਲਾ ਦੇਈਏ, ਇਹ ਜਨਮ ਗੁਰਦੇਵ ਦੇ ਲੇਖੇ ਲਾ ਦੇਈਏ ਸ਼ਹੀਦੀ ਪ੍ਰਾਪਤ ਕਰਕੇ।
ਮਾਰੇ ਅਗਰ ਪਰੇ ਰਿਪ ਓਰਾ,
ਜਿਹੜਾ ਦੁਸ਼ਮਣ ਅੱਗੇ ਆਉਂਦਾ ਉਹਨੂੰ ਮਾਰ ਕੇ ਬਾਬਾ ਜੁਝਾਰ ਸਿੰਘ ਜੀ ਅੱਗੇ ਵਧਦੇ ਜਾ ਰਹੇ ਹਨ।
ਯੋਂ ਗਰਜਤੇ ਸਿੰਘ ਜੁਝਾਰੇ,
ਏਦਾਂ ਜੁਝਾਰੂ ਸਿੰਘ ਯੋਧੇ ਸਿੰਘ ਗੱਜ ਗੱਜ ਕੇ ਵੈਰੀਆਂ ਤੇ ਟੁੱਟ ਟੁੱਟ ਕੇ ਪੈਂਦੇ ਹਨ।
ਥਿਰੇ ਨਾ ਰਿਪ ਇਤ ਉਤ ਦੇ ਟਾਰੇ,
ਦੁਸ਼ਮਣ ਸਾਹਮਣੇ ਖਲੋਂਦਾ ਨਹੀਂ, ਹੌਸਲਾ ਨਹੀਂ ਕਰਦਾ। ਜਦੋਂ ਬਾਬਾ ਜੁਝਾਰ ਸਿੰਘ ਤੇ ਬਾਕੀ ਸਿੰਘ ਅੱਗੇ ਵਧਦੇ, ਦੁਸ਼ਮਣ ਟਾਲਾ ਵੱਟ ਕੇ ਸੱਜੇ ਖੱਬੇ ਹੋ ਜਾਂਦੇ ਹਨ।
ਪਹੁੰਚ ਜਾਏ ਪਰ ਸ਼ਸਤਰ ਚਲਾਵੇ,
ਜਿਹਦੇ ਤੱਕ ਬਾਬਾ ਜੁਝਾਰ ਸਿੰਘ ਜੀ ਪਹੁੰਚ ਜਾਂਦੇ ਆਪਣੀ ਤਲਵਾਰ ਨਾਲ ਝਟਕ ਕੇ ਜ਼ਮੀਨ ਤੇ ਸੁੱਟ ਦਿੰਦੇ। ਵੈਰੀ ਦੰਦਾਂ ਥੱਲੇ ਉਂਗਲੀਆਂ ਚਬਾ ਕੇ ਕਹਿੰਦੇ, ਕਿਆ ਹਿੱਚ ਹਿੱਚ ਕੇ ਮਾਰੇ, ਯੇ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ। ਕਹਿੰਦੇ ਗੁਰੂ ਜੀ ਦੇ ਕਮਰ ਕੱਸੇ ਚੋਂ ਇਹ ਨੀਮਚਾ ਹੀ ਨਿਕਲਿਆ ਹੈ। ਜੁਝਾਰ ਸਿੰਘ ਵੈਰੀਆਂ ਨੂੰ ਵੱਢਦੇ ਹੀ ਜਾ ਰਹੇ, ਕੱਟਦੇ ਹੀ ਜਾ ਰਹੇ ਨੇ।
ਇੱਕ ਤੇ ਦ੍ਵੈ ਕਰ ਧਰਨ ਗਿਰਾਵੇ,
ਜਿਹਨੂੰ ਆਪਣੀ ਤਲਵਾਰ ਦਾ ਸਵਾਦ ਚਖਾਉਂਦੇ ਹੈ ਉਹਨੂੰ ਇੱਕ ਤੋਂ ਦੋ ਕਰਕੇ ਜ਼ਮੀਨ ਤੇ ਸੁੱਟ ਦਿੰਦੇ ਹੈ। ਸ਼੍ਰੀ ਸਾਹਿਬ ਦਾ ਕਿਰਪਾਨ ਦਾ ਭਗਉਤੀ ਦਾ ਸੁਭਾਅ ਹੀ ਐਸਾ ਹੈ, ਇਹ ਸੂਰਮਿਆਂ ਦੇ ਹੱਥਾਂ 'ਚ ਸ਼ੋਭਨੀਕ ਹੁੰਦੀ ਹੈ। ਕਲਗੀਧਰ ਸਵਾਮੀ ਦੇ ਬਚਨ ਨੇ, ਨਵੋਂ ਸ਼੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਏਕ ਤੇ ਦੁਵੈ ਸੁਪਟਾ ਹੱਥ ਸੋਹੀ। ਮਹਾਰਾਜ ਜੀ ਕਹਿੰਦੇ ਸੂਰਮਿਆਂ ਦੇ ਹੱਥਾਂ 'ਚ ਇਹ ਤਲਵਾਰ ਸੋਭਦੀ ਹੈ ਜਿਹੜੀ ਇੱਕ ਤੋਂ ਦੋ ਕਰ ਦਿੰਦੀ ਹੈ। ਬਾਬਾ ਜੁਝਾਰ ਸਿੰਘ ਜੀ ਦੀ ਤਲਵਾਰ ਵੈਰੀਆਂ 'ਤੇ ਜਦੋਂ ਚੱਲਦੀ ਹੈ ਉਹਨਾਂ ਨੂੰ ਇੱਕ ਤੋਂ ਦੋ ਹਿੱਸਿਆਂ 'ਚ ਵੰਡ ਦਿੰਦੀ ਹੈ।
ਮਾਰ ਮਾਰ ਕਰ ਤੁਰਕ ਹਜ਼ਾਰੋਂ,
ਹਜ਼ਾਰਾਂ ਹੀ ਤੁਰਕ ਮਾਰੇ, ਕਹਿੰਦੇ ਗਿਣਤੀ ਦੇ ਨਹੀਂ ਹਜ਼ਾਰਾਂ ਹੀ ਅਣਗਿਣਤੀ ਤੁਰਕ ਜੰਗ ਦੇ ਮੈਦਾਨ 'ਚ ਮਾਰੇ ਹਨ।
ਇਤੇ ਉੱਤ ਫਿਰ ਕੇਰੇ ਦਿਸ਼ ਚਾਰੋਂ,
ਚਾਰੇ ਪਾਸਿਓਂ ਦੁਸ਼ਮਣ ਇੱਧਰ ਉੱਧਰ ਹੋ ਕੇ ਘੇਰਾ ਪਾਉਂਦੇ ਹਨ।
ਤਉ ਮਰਨ ਕੀ ਸ਼ੰਕ ਨ ਜਿਨ ਕੋ,
ਪਰ ਫਿਰ ਵੀ ਗੁਰੂ ਦੇ ਲਾਲ ਧਨ ਨੇ ਜਿਨ੍ਹਾਂ ਨੂੰ ਮਰਨ ਦੀ ਸ਼ੰਕਾ ਹੀ ਨਹੀਂ, ਜਿਨ੍ਹਾਂ ਨੇ ਇੱਕੋ ਸੰਕਲਪ ਕੀਤਾ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤੋਂ ਹਰ ਕੈ ਦੁਆਰ। ਕਲਗੀਆਂ ਵਾਲੇ ਪਾਤਸ਼ਾਹ ਦੇ ਸਨਮੁਖ ਜੂਝ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰੀਏ, ਇਹੋ ਜਿਹਾ ਮਰਨਾ ਬਾਰ ਬਾਰ ਪ੍ਰਾਪਤ ਨਹੀਂ ਹੁੰਦਾ।
ਕਹਾ ਸੂਰਤਾ ਗੁਣ ਗਨ ਤਿੰਨ ਕੋ।
ਕਹਿੰਦੇ ਸੂਰਮਤਾਈ ਦੇ ਗੁਣ ਕਿੱਥੋਂ ਤੱਕ ਵਰਣਨ ਕਰੀਏ, ਕਿਹੜਾ ਗੁਣ ਐਸਾ ਹੈ ਸੂਰਮਿਆਂ ਵਾਲਾ ਜੋ ਬਾਬਾ ਜੁਝਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਦੇ ਸਾਥੀਆਂ ਚ ਨਾ ਹੋਵੇ।
ਪਹੁੰਚੇ ਸਨਮੁਖ ਜਿਸ ਕਰ ਝਾਰੇ,
ਜਿੱਧਰ ਵੀ ਸਨਮੁਖ ਹੋ ਕੇ ਪਹੁੰਚ ਕੇ ਜਿਹਦੇ ਸਾਹਮਣੇ ਜਾ ਕੇ ਤਲਵਾਰ ਝਾੜਦੇ ਹਨ, ਯਾਨੀ ਕਿ ਤਲਵਾਰ ਦਾ ਵਾਰ ਕਰਦੇ ਨੇ, ਹੱਥ ਨਾਲ ਝਟਕਦੇ ਹਨ।
ਗੁਰ ਪ੍ਰਤਾਪ ਤੇ ਤਤ ਛਿੰਨ ਮਾਰੇ,
ਗੁਰੂ ਸਾਹਿਬ ਦੇ ਪ੍ਰਤਾਪ ਨਾਲ ਤਤ ਛਿੰਨ ਉਹਨੂੰ ਮਾਰ ਕੇ ਮਿੱਟੀ ਚ ਗਰਕ ਕਰ ਦਿੰਦੇ ਹਨ।
ਛੁਦਤ ਸ਼ਰਮਤ ਦੁੱਖ ਤੈ ਛਿੰਨ ਟਾਰੇ।
ਕਹਿੰਦੇ ਹਾਲਾਂਕਿ ਕਈ ਦਿਨਾਂ ਦੇ ਭੁੱਖੇ ਨੇ, ਕਈ ਦਿਨਾਂ ਦੇ ਥੱਕੇ ਨੇ, ਉਹ ਨੀਂਦਰੇ ਨੇ, ਪਰ ਕਲਗੀਧਰ ਜੀ ਦੀ ਇਹੋ ਜਿਹੀ ਕਿਰਪਾ ਹੋਈ, ਜਿਹੜੇ ਸਿੰਘ ਰਣ ਤੱਤੇ ਚ ਲੜ ਰਹੇ ਨੇ ਉਹਨਾਂ ਦੇ ਸਰੀਰ ਏਦਾਂ ਫੁੱਲੀ ਹੋ ਗਏ ਨੇ, ਉਹਨਾਂ ਨੂੰ ਏਦਾਂ ਜਾਪਦਾ ਹੀ ਨਹੀਂ ਵੀ ਭੁੱਖ ਹੈ, ਉਹਨਾਂ ਨੂੰ ਨਾ ਥਕੇਵਾਂ ਮਹਿਸੂਸ ਹੁੰਦਾ, ਲੜਦਿਆਂ ਨਾ ਸਾਹ ਚੜ੍ਹਦਾ, ਪਤਾ ਨਹੀਂ ਇੰਨਾ ਬਲ ਇੰਨਾ ਤਾਣ ਸਤਿਗੁਰੂ ਜੀ ਦੇ ਪ੍ਰਤਾਪ ਨਾਲ ਉਹਨਾਂ ਕੋਲ ਆ ਗਿਆ।
ਉਹ ਜ ਤੇਜ ਗੁਰ ਦੇ ਉਦਾਰੇ,
ਕਲਗੀਧਰ ਨੇ ਆਪਣਾ ਬਲ ਆਪਣਾ ਤੇਜ ਆਪਣਿਆਂ ਸਿੱਖਾਂ ਨੂੰ ਬਖਸ਼ ਦਿੱਤਾ ਹੈ।
ਜਿਉ ਨਟ ਉਛਲਤ ਬਾਜੀ ਪਾਵਤ,
ਕੋਈ ਨਟ ਉਛਲ ਉਛਲ ਕੇ ਬਾਜੀਆਂ ਪਾਉਂਦੇ ਹੈ, ਏਦਾਂ ਸਿੰਘ ਜੰਗ ਦੇ ਮੈਦਾਨ ਚ ਉਛਲ ਉਛਲ ਕੇ ਵੈਰੀਆਂ ਨੂੰ ਮਾਰਦੇ ਹਨ।
ਤਿਉ ਬਲ ਤੇ ਏਕਲ ਚਲ ਜਾਵਤ,
ਬਾਬਾ ਜੁਝਾਰ ਸਿੰਘ ਜੀ ਇਕੱਲੇ ਹੀ ਵੈਰੀਆਂ ਦੇ ਘੇਰੇ ਨੂੰ ਚੀਰਦਿਆਂ, ਮਹਾਂਪੁਰਖ ਦੱਸਦੇ ਆ ਵੀ ਚਾਰ ਕੋਹ ਤੱਕ ਵੈਰੀਆਂ ਨੂੰ ਚੀਰਦਿਆਂ ਨਿਕਲ ਗਏ ਸੀ ਬਾਬਾ ਜੁਝਾਰ ਸਿੰਘ ਜੀ। ਚਾਰ ਕੋਹ ਤੱਕ ਜਿਵੇਂ ਕੋਈ ਬਿਜਲੀ ਨਹੀਂ ਨਿਕਲਦੀ ਜਾਂਦੀ ਪਾਸ ਹੁੰਦਿਆਂ ਵੈਰੀਆਂ ਚੋਂ, ਏਦਾਂ ਨਿਕਲਦਿਆਂ ਵੈਰੀਆਂ ਨੂੰ ਚੀਰਦੇ ਜਾ ਰਹੇ ਨੇ।
ਜਬ ਲਗ ਪ੍ਰਾਂਤ ਅਜੇ ਨੈਰਨ ਮੇਂ,
ਕਹਿੰਦੇ ਜਦੋਂ ਤੱਕ ਜੰਗ ਦੇ ਮੈਦਾਨ ਚ ਪ੍ਰਾਣ ਨਹੀਂ ਤਿਆਗੇ ਉਤਨੀ ਦੇਰ ਤੱਕ ਵੈਰੀਆਂ ਨੂੰ ਵੱਢਦੇ ਹੀ ਜਾ ਰਹੇ ਨੇ।
ਤਬ ਲਗ ਹਤੇ ਰਿਪਨ ਕੇਤਨ ਮੇਂ,
ਉਦੋਂ ਤੱਕ ਪਤਾ ਨਹੀਂ ਕਿੰਨੇ ਕੁ ਵੈਰੀਆਂ ਦੇ ਸਰੀਰ ਚੀਰ ਕੇ ਰੱਖ ਦਿੱਤੇ ਨੇ, ਅਰਧੋ ਅਰਧ ਚਰਾਏ ਸੋ ਡਾਰਾ, ਅੱਧੋ ਅੱਧੇ ਕਰਕੇ ਕਹਿੰਦੇ ਸਰੀਰ ਦੋ ਦੋ ਫਾੜ ਕਰਕੇ ਸੁੱਟ ਦਿੱਤੇ ਨੇ।
ਮਾਰੇ ਜਾਏ ਮਰਨ ਲੱਗ ਜੇਤੇ,
ਕਹਿੰਦੇ ਜਿੰਨੇ ਮਾਰੇ ਜਾ ਸਕਦੇ ਨੇ ਉਹਨਿਆਂ ਨੂੰ ਮਾਰੀ ਜਾ ਰਹੇ ਹਨ।
ਕਰ ਪੁਰਸ਼ਾਰਥ ਹਾਨੇ ਤੇਤੇ,
ਜਿੰਨੇ ਵੱਧ ਤੋਂ ਵੱਧ ਵੈਰੀ ਮਾਰੇ ਜਾਣ ਪੁਰਸ਼ਾਰਥ ਕਰਕੇ ਬਲ ਕਰਕੇ, ਉਹਨੇ ਵੱਧ ਤੋਂ ਵੱਧ ਸਿੰਘ ਮਾਰ ਰਹੇ ਹਨ।
ਪੰਚੋ ਸਿੰਘ ਸੁਬੀਰ ਮੁਛਾਲੇ,
ਪੰਜੇ ਸਿੰਘ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਬੜੇ ਵੀਰ ਯੋਧੇ, ਮੁਛਾਲੇ ਦਾ ਮਤਲਬ ਵੀ ਵੱਡੇ ਵੱਡੇ ਮੁਛਹਿਰਿਆਂ ਵਾਲੇ ਸੂਰਬੀਰ ਬਹਾਦਰਾਂ ਵਰਗੇ ਉਹਨਾਂ ਦੇ ਮੁੱਖ ਮੰਡਲ ਹਨ।
ਲੜ ਕਰ ਬੋਤਨ ਕੇ ਘਰ ਕਾਲੇ,
ਲੜ ਲੜ ਕੇ ਬਹੁਤਿਆਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਇਹਨਾਂ ਸਿੰਘਾਂ ਨੇ, ਜਿਹਨੂੰ ਮਾਰਿਆ ਫਿਰ ਉਹਨਾਂ ਦੇ ਘਰ ਚ ਸੱਥਰ ਵਿਛਣੇ ਹੀ ਸੀ, ਉਹਨਾਂ ਦੇ ਘਰਾਂ ਚ ਕੀਰਨੇ ਪੈਣੇ ਹੀ ਸਨ।
ਜਲ ਕੋ ਮੱਛ ਹਲਾਵੇ ਜੈਸੇ,
ਜਿਵੇਂ ਕੋਈ ਵੱਡਾ ਮਗਰ ਮੱਛ ਪਾਣੀ ਚ ਵੜ ਕੇ ਪਾਣੀ ਨੂੰ ਹਲਾ ਕੇ ਰੱਖ ਦਿੰਦਾ, ਏਦਾਂ ਵੈਰੀਆਂ ਦੇ ਦਲ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ। ਧੰਨ ਬਾਬਾ ਜੁਝਾਰ ਸਿੰਘ ਤੇ ਨਾਲ ਦੇ ਸਿੰਘਾਂ ਨੇ।
ਹਲਾ ਚਾਲ ਲਸ਼ਕਰ ਮੈਂ ਤੈਸੇ,
ਸਾਰੇ ਲਸ਼ਕਰ ਵਿੱਚ ਹਲਾ ਚਲ ਮੱਚ ਗਈ ਹੈ, ਭਗਦੜ ਮੱਚ ਗਈ ਹੈ, ਹੌਸਲਾ ਨਹੀਂ ਪਿਆ ਪੈਂਦਾ ਕਿਸੇ ਦਾ ਕਿ ਕੋਈ ਸਿੰਘਾਂ ਦੇ ਸਨਮੁਖ ਆ ਕੇ ਲੜ ਸਕੇ ਜੂਝ ਸਕੇ।
ਮਿਲ ਸ਼ਲਖੀ ਗਨ ਤੁਪਕ ਚਲਾਈ,
ਹੁਣ ਦੂਰੋਂ ਹੀ ਬੰਦੂਕਾਂ ਦੀਆਂ ਸ਼ਲਖਾਂ ਚਲਾਉਂਦੇ ਆ, ਦੂਰੋਂ ਹੀ ਬਹੁਤ ਸਾਰੀਆਂ ਬੰਦੂਕਾਂ ਭਰ ਕੇ ਗੋਲੀਆਂ ਦਾਗਦੇ ਹਨ।
ਇੱਕ ਕੈ ਬਹੁ ਲਗ ਲਗ ਗਿਰ ਜਾਈ,
ਕਹਿੰਦੇ ਇੱਕ ਇੱਕ ਸਿੰਘ ਦੇ ਸੌ ਸੌ ਗੋਲੀਆਂ ਵੱਜਦੀਆਂ, ਫਿਰ ਜਾ ਕੇ ਜੰਗ ਦੇ ਮੈਦਾਨ ਵਿੱਚ ਉਹਨਾਂ ਦਾ ਸਰੀਰ ਠੰਡਾ ਹੁੰਦਾ, ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ।
ਜੁਝਾਰ ਸਿੰਘ ਜ਼ੋਰ ਬਿਸਾਲਾ,
ਧੰਨ ਬਾਬਾ ਜੁਝਾਰ ਸਿੰਘ ਜੀ ਨੇ ਵੱਡਾ ਭਾਰੀ ਜ਼ੋਰ ਜੰਗ ਦੇ ਮੈਦਾਨ 'ਚ ਵੱਡਾ ਭਾਰੀ ਬਲ, ਕੇਵਲ 14 ਸਾਲ ਦੀ ਉਮਰ ਹੈ, ਹਾਲੇ ਚਿਹਰੇ ਤੇ ਦਾੜਾ ਨਹੀਂ ਆਇਆ, 14 ਸਾਲ ਦੀ ਉਮਰ ਚ ਬੜੀ ਬਹਾਦਰੀ ਵਿਖਾਈ।
ਬੈਸ ਕਿਸ਼ੋਰ ਦਿਪਤ ਵੱਡ ਪਾਲਾ,
ਕਹਿੰਦੇ ਉਮਰ ਕਿਸ਼ੋਰ ਅਵਸਥਾ, ਕਿਸ਼ੋਰ ਅਵਸਥਾ ਹੁੰਦੀ ਹੈ 14 ਤੋਂ ਲੈ ਕੇ 18-19 ਸਾਲ ਤੱਕ ਦੀ ਜਿਹੜੀ ਉਮਰ, ਇਹਨੂੰ ਕਿਸ਼ੋਰ ਅਵਸਥਾ ਕਹਿੰਦੇ ਹੈ। 19 ਸਾਲ ਤੋਂ ਬਾਅਦ ਫਿਰ ਜਵਾਨੀ ਦੀ ਅਵਸਥਾ ਸ਼ੁਰੂ ਹੋ ਜਾਂਦੀ ਹੈ, ਕਿਸ਼ੋਰ ਅਵਸਥਾ ਹੈ, ਮੱਥਾ ਚੌੜਾ ਹੈ, ਚਿਹਰੇ ਤੇ ਪ੍ਰਤਾਪ ਹੈ, ਨੇਤਰਾਂ ਵਿੱਚ ਵੀਰ ਰਸ ਹੈ, ਭੌਹਾਂ ਚੜੀਆਂ ਹੋਈਆਂ। ਧੰਨ ਬਾਬਾ ਜੁਝਾਰ ਸਿੰਘ ਜੀ ਵੈਰੀਆਂ ਵੱਲ ਵੇਖ ਕੇ ਕਚੀਚੀਆਂ ਵੱਟ ਵੱਟ ਕੇ ਵੱਢਦੇ ਹਨ।
ਦੇਖਿਓ ਜਿਮ ਪ੍ਰਾਤਾ ਕੋ ਯੁੱਧ,
ਜਿਵੇਂ ਆਪਣੇ ਵੱਡੇ ਭਰਾ ਅਜੀਤ ਸਿੰਘ ਦਾ ਯੁੱਧ ਵੇਖਿਆ, ਸੋਚਦੇ ਆ ਆਪਣੇ ਭਰਾ ਦੇ ਨਕਸ਼ੇ ਕਦਮਾਂ ਤੇ ਚੱਲਣਾ, ਜਿਵੇਂ ਮੇਰਾ ਵੱਡਾ ਵੀਰ ਜੂਝਿਆ ਉਸੇ ਤਰ੍ਹਾਂ ਹੀ ਜੂਝਣਾ ਹੈ।
ਤੈਸੀ ਕਰਨ ਲੱਗਿਓ ਵੱਡ ਕ੍ਰੁੱਧ,
ਜਿਵੇਂ ਬਾਬਾ ਅਜੀਤ ਸਿੰਘ ਨੂੰ ਲੜਦਿਆਂ ਵੇਖਿਆ ਇਹਨ ਬਿਨ ਉਹਨਾਂ ਨਾਲੋਂ ਵੀ ਦੋ ਰੱਤੀਆਂ ਅੱਗੇ ਵੱਧ ਕੇ ਬਾਬਾ ਜੁਝਾਰ ਸਿੰਘ ਜੀ ਜੰਗ ਲੜ ਰਹੇ ਹਨ।
ਪਿਤਾ ਪ੍ਰਸੰਨ ਹੋਏ ਜਿਮ ਹੀਰ,
ਲੜ ਰਹੇ ਨੇ ਕਾਹਦੇ ਲਈ ਕਿ ਵੇਖ ਕੇ ਪਿਤਾ ਗੁਰਦੇਵ ਪ੍ਰਸੰਨ ਹੋਣ ਤੇ ਉਹਨਾਂ ਨੂੰ ਮਾਣ ਹੋਵੇ ਕਿ ਮੇਰਾ ਸਪੁੱਤਰ ਜੁਝਾਰ ਸਿੰਘ ਜੰਗ ਦੇ ਮੈਦਾਨ ਵਿੱਚ ਸੂਰਬੀਰਾਂ ਵਾਂਗੂ ਬਹਾਦਰਾਂ ਵਾਂਗੂ ਜੂਝਿਆ ਹੈ। ਇਹ ਆਪਣੇ ਮਨ ਚ ਸੰਕਲਪ ਕੀਤਾ ਬਾਬਾ ਜੁਝਾਰ ਸਿੰਘ ਜੀ ਨੇ।
ਤਥਾ ਸ਼ੀਘਰਤਾ ਕਰੇ ਬਡੇਰ,
ਬੜੀ ਸ਼ੀਘਰਤਾ ਨਾਲ ਫੁਰਤੀ ਇੰਨੀ ਹੈ ਵੀ ਵੇਖਦਿਆਂ ਇੱਧਰ ਵੇਖਦਿਆਂ ਉੱਧਰ ਸੱਜੇ ਖੱਬੇ ਦੁਸ਼ਮਣ ਵੇਖਦਾ ਰਹਿ ਜਾਂਦਾ ਕਿ ਬਾਬਾ ਜੁਝਾਰ ਸਿੰਘ ਜੀ ਉਹਨਾਂ ਨੂੰ ਚੀਰਦਿਆਂ ਕੋਲੋਂ ਨਿਕਲ ਜਾਂਦੇ।
ਨਿਠੋਰ ਕੁਦੰਡ ਪ੍ਰਚੰਡ ਮਹਾਨਾ,
ਬੜਾ ਕਠੋਰ ਤਨਕ ਸੀ ਬਾਬਾ ਜੁਝਾਰ ਸਿੰਘ ਜੀ ਦੇ ਮੋਢੇ ਤੇ।
ਤੀਖਨ ਬਾਣ ਤਾਨ ਤੇ ਤਾਨਾ,
ਬੜੇ ਬੜੇ ਤਿੱਖੇ ਤੀਰ ਕਮਾਨ ਦੀ ਤੰਦੀ ਤੇ ਚਾੜ ਕੇ ਕੰਨਾਂ ਤੋਂ ਖਿੱਚ ਖਿੱਚ ਕੇ ਚਲਾਉਂਦੇ ਨੇ।
ਦੋਹਰਾ ਸ਼੍ਰੀ ਜੁਝਾਰ ਸਿੰਘ ਜੀ ਜ਼ੋਰਾਵਰੀ ਦਿਖਾਏ,
ਧੰਨ ਬਾਬਾ ਜੁਝਾਰ ਸਿੰਘ ਜੀ ਨੇ ਰਣ ਭੂਮੀ ਚ ਆਪਣੀ ਜ਼ੋਰਾਵਰੀ ਵਿਖਾਈ ਹੈ, ਆਪਣਾ ਤਾਣ ਵਿਖਾਇਆ ਹੈ।
ਮਾਰਤ ਸੁਪੱਟ ਤੁਰੰਗ ਕੋ ਧਰਨ ਦੇ ਤੇ ਉਥਲਾਏ,
ਬਹੁਤ ਸਾਰੇ ਸੁਪੱਟਾਂ ਯੋਧਿਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਉਹਨਾਂ ਨੂੰ ਧਰਤੀ ਤੇ ਉਥਲ ਉਥਲ ਕੇ ਸੁੱਟਦੇ ਹਨ।
ਲਲਿਤ ਪਦ ਛੰਦ ਜਿਤ ਕੋ ਜਾਏ ਹਲਾ ਹਲ ਹੋਵੇ,
ਜਿੱਧਰ ਜਾਂਦੇ ਨੇ ਉੱਧਰ ਹਲਚਲ ਮੱਚ ਜਾਂਦੀ ਹੈ, ਜਿੱਧਰ ਬਾਬਾ ਜੁਝਾਰ ਸਿੰਘ ਜੀ ਵੱਧੇ ਆ ਵੈਰੀਆਂ ਵਿੱਚ ਭਗਦੜ ਮੱਚ ਜਾਂਦੀ ਹੈ।
ਇਹੋ ਆਵਤ ਲਿਓ ਮਾਰੀ,
ਕਹਿੰਦੇ ਜਦੋਂ ਵੇਖਦੇ ਬਾਬਾ ਜੁਝਾਰ ਸਿੰਘ ਨੂੰ ਦੁਸ਼ਮਣ ਬੋਲਦਾ ਰਹਿ ਜਾਂਦਾ ਆ ਗਿਆ ਨੂੰ ਮਾਰੋ ਹੁਣ ਹੁਣ ਇੱਥੇ ਕਤਲ ਕਰ ਦਿਓ, ਪਰ ਉਹ ਹਾਲੇ ਮਾਰਨ ਦੀ ਤਿਆਰੀ ਕਰਦੇ ਹੁੰਦੇ ਉਹਨਾਂ ਵਿੱਚੋਂ ਹੀ ਅੱਠਾਂ ਦਸਾਂ ਨੂੰ ਝਟਕ ਕੇ ਬਾਬਾ ਜੀ ਦੂਜੇ ਪਾਸੇ ਜਾ ਪਹੁੰਚਦੇ। ਉਹ ਕਹਿੰਦੇ ਆਹ ਵੇਖੋ ਇੱਧਰ ਆ ਗਿਆ ਇੱਥੇ ਮਾਰੋ, ਉਹਨਾਂ ਨੂੰ ਵੱਢ ਕੇ ਤੀਜੇ ਪਾਸੇ ਜਾ ਪਹੁੰਚਦੇ। ਇਉਂ ਬਾਬਾ ਜੁਝਾਰ ਸਿੰਘ ਜੀ ਕਿਸੇ ਦੇ ਕਾਬੂ ਨਹੀਂ ਪਏ ਆਉਂਦੇ।
ਸੌ ਦੋ ਸੌ ਉਮੜ ਗਏ ਆਯੁੱਧ,
ਕਹਿੰਦੇ ਸੌ ਦੋ ਸੌ ਤਿੰਨ ਸੌ ਚਾਰ ਚਾਰ ਸੌ ਸਿਪਾਹੀ ਉਮੜ ਉਮੜ ਕੇ ਸ਼ਸਤਰ ਲੈ ਕੇ, ਕੋਈ ਨੇਜਾ ਕੋਈ ਬਰਛਾ ਕੋਈ ਢਾਲ ਲੈ ਕੇ ਅੱਗੇ ਵੱਧ ਕੇ ਬਾਬਾ ਜੁਝਾਰ ਸਿੰਘ ਨੂੰ ਘੇਰਦੇ ਹਨ।
ਨਗਨ ਖੜਗ ਕਰ ਧਾਰੀ,
ਬਾਬਾ ਜੁਝਾਰ ਸਿੰਘ ਜੀ ਨੇ ਸਦਾ ਦੀ ਸਾਥਣ ਮਿਆਨ ਚੋਂ ਤਲਵਾਰ ਧੂ ਲਈ ਹੈ।
ਸੇਲੇ ਸਾਂਗਨ ਤੋਮਰ ਤੀਰਨ,
ਦੁਸ਼ਮਣ ਹੁਣ ਕੋਈ ਬਰਛੀ ਚਲਾਉਣ ਲੱਗਾ ਕੋਈ ਤੀਰ ਚਲਾਉਣ ਲੱਗਾ ਕੋਈ ਗੋਲੀ ਚਲਾਉਣ ਲੱਗਾ ਕੋਈ ਨੇਜਾ ਮਾਰਨ ਲੱਗਾ।
ਅਧਿਕ ਛੁਟਾਏ ਤੁਫੰਗਾ,
ਕਈਆਂ ਨੇ ਬਹੁਤ ਸਾਰੀਆਂ ਗੋਲੀਆਂ ਦਾਗ ਦਿੱਤੀਆਂ ਨਿਸ਼ਾਨਾ ਲਾ ਕੇ।
ਕਰੇ ਯਤਨ ਬਹੁ ਘੇਰਨ ਕੋ ਮਿਲੇ,
ਬਾਬਾ ਜੁਝਾਰ ਸਿੰਘ ਜੀ ਨੂੰ ਘੇਰਨੇ ਵਾਸਤੇ ਬੜਾ ਯਤਨ ਕਰਦੇ ਨੇ ਤੁਰਕ।
ਇਤੋ ਤਤਾਏ ਨਿਸ਼ੰਗਾ,
ਪਰ ਬਾਬਾ ਜੁਝਾਰ ਸਿੰਘ ਜੀ ਕਦੇ ਇੱਧਰ ਕਦੇ ਉੱਧਰ ਨਿਸ਼ੰਕ ਹੋ ਕੇ ਫਿਰਦੇ ਆ, ਮਾਨੋ ਜਿਵੇਂ ਉਹਨਾਂ ਨੂੰ ਕੋਈ ਭੈ ਹੈ ਹੀ ਨਹੀਂ। ਜੰਗ ਦੇ ਮੈਦਾਨ ਚ ਖੜੇ ਹੋਏ ਵੈਰੀ ਦਲ ਦੇ ਸੂਰਮੇ ਇਉਂ ਜਾਪਦੇ ਨੇ ਜਿਵੇਂ ਬੱਬਰ ਸ਼ੇਰ ਦੇ ਸਾਹਮਣੇ ਹਿਰਨਾਂ ਦੀਆਂ ਡਾਰਾਂ ਟੁਰੀਆਂ ਫਿਰਦੀਆਂ ਹੋਣ।
ਲੱਖੋਂ ਸ਼ਸਤਰ ਚਲਤ ਹੈ ਇਸ ਵਿਧ,
ਹਜ਼ਾਰਾਂ ਲੱਖਾਂ ਸ਼ਸਤਰ ਜੰਗ ਦੇ ਮੈਦਾਨ ਚ ਇਉਂ ਚੱਲ ਰਹੇ ਨੇ।
ਜਨ ਬਲ ਤੇ ਕੰਨ ਉੱਠੇ,
ਮਾਨੋ ਜਿਵੇਂ ਪੂਰਾ ਜ਼ੋਰ ਲਾ ਕੇ ਮੀਂਹ ਵਰਦਾ ਤੇ ਮੀਂਹ ਦੀਆਂ ਬੂੰਦਾਂ ਗਿਣੀਆਂ ਨਹੀਂ ਜਾਂਦੀਆਂ, ਏਦਾਂ ਸ਼ਸਤਰ ਤੇ ਅਸਤਰ ਜੰਗ ਦੇ ਮੈਦਾਨ ਚ ਚੱਲ ਰਹੇ ਨੇ।
ਗੋਰੀ ਤੀਰ ਤਰਾ ਤਰ ਬਰਖਤ,
ਗੋਲੀਆਂ ਤੀਰ ਧੜਾ ਧੜ ਵਰਸ ਰਹੇ ਹਨ।
ਸ਼ਬਦ ਬਡੋ ਤਬ ਉੱਠੇ,
ਬੜੀ ਭਿਆਨਕ ਆਵਾਜ਼ ਗੋਲੀਆਂ ਦੇ ਚੱਲਣ ਦੀ ਤੜਾਕ ਦੇ ਕੇ ਆਉਂਦੀ ਹੈ।
ਹੱਥ ਦੇ ਪ੍ਰਭ ਰਾਖਤ ਸਭ ਤੇ,
ਸਤਿਗੁਰੂ ਜੀ ਨੇ ਹਾਲੇ ਜਿੰਨਾ ਚਿਰ ਤੱਕ ਸੇਵਾ ਲੈਣੀ ਲੈ ਰਹੇ ਹੈ, ਜਿੰਨੇ ਸਵਾਸ ਪਰਮੇਸ਼ਰ ਨੇ ਹੁਕਮ ਕਰਕੇ ਦਿੱਤੇ ਆ ਉਹ ਲੈਣੇ ਹੈ। ਮਹਾਰਾਜ ਜੀ ਦੇ ਸਿੰਘ ਜਦੋਂ ਤੱਕ ਅੰਤਲੇ ਸਵਾਸ ਹਨ ਸਤਿਗੁਰੂ ਜੀ ਹੱਥ ਦੇ ਕੇ ਰੱਖ ਰਹੇ ਨੇ।
ਫਿਰ ਤੀਚੇ ਉਤਲਾਵਾ,
ਔਰ ਬੜੇ ਉਤਾਵਲੇ ਹੋਏ ਯਾਨੀ ਕਿ ਛੋਲੇ ਜੇ ਹੋਏ, ਬਿਜਲੀ ਦੀ ਚਮਕ ਵਾਂਗੂ ਬਾਬਾ ਜੁਝਾਰ ਸਿੰਘ ਜੀ ਵੈਰੀਆਂ ਚ ਫਿਰਦੇ ਹਨ।
ਖੜਗ ਨਿਕਾਸੇ ਬਾਢਤ ਸ਼ਤਰਨ,
ਤਲਵਾਰ ਕੱਢ ਕੇ ਵੈਰੀਆਂ ਨੂੰ ਵੱਢਦੇ ਜਾ ਰਹੇ ਨੇ।
ਜਿਉਂ ਲਾਗੀ ਬਨ ਦਾਵਾ,
ਕਹਿੰਦੇ ਜਿਵੇਂ ਕਿਸੇ ਜੰਗਲ ਨੂੰ ਅੱਗ ਲੱਗ ਜਾਏ ਤੇ ਦਰਖਤ ਸੜ ਸੜ ਕੇ ਡਿੱਗਦੇ ਹੈ, ਇਉਂ ਮਾਨੋ ਦਾਵਾ ਅਗਨੀ ਬਣ ਗਏ ਬਾਬਾ ਜੁਝਾਰ ਸਿੰਘ ਜੀ। ਵੈਰੀਆਂ ਦੇ ਜੰਗਲ ਨੂੰ ਅੱਗ ਲਾ ਲਾ ਕੇ ਸੁੱਟੀ ਜਾਂਦੇ ਹਨ।
ਛਿਨ ਮੈਂ ਨਿਕਸ ਜਾਤ ਹੈ ਵਿੱਚ ਤੇ
ਇੱਕ ਛਿਨ ਚ ਅੱਖ ਦੇ ਫੋਰ ਵਿੱਚ। ਕਹਿੰਦੇ ਬਾਬਾ ਜੁਝਾਰ ਸਿੰਘ ਜੀ ਵੈਰੀਆਂ ਦੇ ਵਿੱਚੋਂ ਬਿਜਲੀ ਵਾਂਗੂ ਨਿਕਲ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਵੀ ਇੱਕਦਮ ਕਿਵੇਂ ਨਿਕਲ ਗਏ ਵਿੱਚੋਂ ਉਹਨਾਂ ਨੂੰ ਚੀਰਦਿਆਂ।
ਦੂਤੀ ਦਿਸ਼ਾ ਜਬ ਜਾਵੇ
ਔਰ ਚੀਰ ਕੇ ਵੈਰੀਆਂ ਨੂੰ ਦੂਜੀ ਦਿਸ਼ਾ ਚ ਜਾ ਪਹੁੰਚਦੇ ਹਨ।
ਖੜ ਕੜਾ ਕੜ ਮਾਰ ਮਚੇ ਜਬ,
ਜਦੋਂ ਉਧਰ ਜਾਂਦੇ ਉਧਰ ਵੀ ਤਲਵਾਰ ਨਾਲ ਕੜਾ ਕਾੜ ਵਾਢੀ ਪਾ ਕੇ ਰੱਖ ਦਿੰਦੇ, ਜਿਵੇਂ ਜ਼ਿਮੀਂਦਾਰ ਪੱਕੀਆਂ ਫਸਲਾਂ ਵੱਢ ਵੱਢ ਢੇਰ ਲਾਉਂਦੇ ਹੈ।
ਮਹਾਰੋਰ ਤਬ ਪਾਵੇ,
ਇੱਕਦਮ ਰੌਲਾ ਪੈ ਜਾਂਦਾ, ਉਹ ਇੱਧਰ ਆ ਗਿਆ ਜੁਝਾਰ ਸਿੰਘ ਇੱਧਰ ਆ ਗਿਆ, ਇਉਂ ਕਹਿੰਦੇ ਰੌਲਾ ਹੀ ਪਾ ਕੇ ਹਾਲੇ ਵੇਖ ਹੀ ਰਹੇ ਹੁੰਦੇ। ਅੱਠਾਂ ਦਸਾਂ ਨੂੰ ਵੱਢ ਕੇ ਬਾਬਾ ਜੀ ਤੀਸਰੇ ਪਾਸੇ ਜਾ ਪਹੁੰਚਦੇ।
ਜਨ ਖੇਲਤਵੇਂ ਬਾਲਕ ਸੰਗੇ,
ਕਹਿੰਦੇ ਮਾਨੋ ਜਿਵੇਂ ਬੱਚਿਆਂ ਚ ਕੋਈ ਖੇਡ ਖੇਡ ਰਿਹਾ ਹੋਵੇ ਤੇ ਬਾਕੀ ਆਲੇ ਦੁਆਲੇ ਸਾਰੇ ਬਾਲਕ ਫੜਨਾ ਚਾਹੁੰਦੇ ਹੋਣ ਤੇ ਵਿੱਚ ਇੱਕ ਬੱਚਾ ਫੜੀਵੇ ਨਾ। ਕਹਿੰਦੇ ਇੰਨੀ ਚੰਚਲਤਾਈ ਨਾਲ ਬਾਬਾ ਜੁਝਾਰ ਸਿੰਘ ਜੀ ਵੈਰੀਆਂ ਚ ਫਿਰਦੇ ਨੇ।
ਅਤ ਆਨੰਦ ਉਮਗੰਤੇ,
ਆਨੰਦ ਬੜਾ ਹਿਰਦੇ ਚ, ਡਰ ਕੋਈ ਨੀ, ਚਿਹਰੇ ਤੇ ਲਾਲੀ ਹੈ, ਮਨ ਚ ਵਿਗਾਸ ਹੈ ਕਿ ਹੁਣ ਸ਼ਹਾਦਤ ਦਾ ਰੁਤਬਾ ਪ੍ਰਾਪਤ ਹੋਣ ਵਾਲਾ ਹੈ।
ਜੀਤ ਜਾਤੇ ਹੈ ਜਿਤ ਕਿਤ ਵੈ ਕੈ,
ਜਿੱਧਰ ਜਾਂਦੇ ਜਿੱਤਦੇ ਹੀ ਜਾ ਰਹੇ ਨੇ ਬਾਬਾ ਜੁਝਾਰ ਸਿੰਘ ਜੀ, ਕਿਸੇ ਦੇ ਕਾਬੂ ਨਹੀਂ ਆਉਂਦੇ।
ਹੁਣ ਤਾਵਤ ਚਪਲੰਤੇ,
ਤੇ ਫਿਰ ਚਪਲੰਤੇ ਦਾ ਮਤਲਬ ਹੁੰਦਾ ਬੜੇ ਚੰਚਲ ਜੇ ਪੈਰ ਕਰਕੇ, ਜ਼ਮੀਨ ਤੇ ਪੈਰ ਟਿਕਦੇ ਨਹੀਂ ਬਾਬਾ ਜੁਝਾਰ ਸਿੰਘ ਜੀ ਦੇ। ਕਹਿੰਦੇ ਹਵਾ ਵਿੱਚ ਹੀ ਮਾਨੋ ਉੱਡਦੇ ਫਿਰਦੇ ਹਨ।
ਖੜਗਨ ਕੀ ਚੌਂ ਦਿਸ਼ਾ ਛਾਂਵ ਪੀ,
ਤਲਵਾਰਾਂ ਦੀ ਛਾਂ ਹੋ ਗਈ ਚਾਰੇ ਪਾਸੇ ਬਾਬਾ ਜੁਝਾਰ ਸਿੰਘ ਦੇ।
ਬਾਹਤ ਹੈ ਚੌਂ ਫੇਰੇ,
ਚਾਰੇ ਪਾਸਿਓਂ ਤਲਵਾਰਾਂ ਨੇਜੇ ਬਰਛੇ ਲੈ ਕੇ ਬਾਬਾ ਜੁਝਾਰ ਸਿੰਘ ਜੀ ਦੇ ਗਲ ਪੈਂਦੇ, ਬਾਬਾ ਜੀ ਵੱਢੀ ਜਾਂਦੇ ਜਿਹੜਾ ਸਾਹਮਣੇ ਆਉਂਦਾ।
ਪਟੇ ਬਾਜ ਕੀ ਵਿਦਿਆ ਕਰ ਕਰ,
ਪਟੇ ਬਾਜੀ ਦੀ ਵਿਦਿਆ ਬਾਬਾ ਜੁਝਾਰ ਸਿੰਘ ਜੀ ਨਿਪੁੰਨ ਨੇ, ਦੁਸ਼ਮਣ ਵੀ ਪਟੇਬਾਜੀ ਦੀ ਵਿਦਿਆ ਜਾਣਦਾ, ਉਹ ਆਪਣੀ ਵਿਦਿਆ ਦੇ ਬਲ ਨਾਲ ਵਧਦੇ ਹਨ।
ਭਾਤ ਕਰੇ ਕਰ ਗੇਰੇ,
ਬਾਬਾ ਜੁਝਾਰ ਸਿੰਘ ਜੀ ਸ਼ਸਤਰ ਵਿਦਿਆ ਦਾ ਅਭਿਆਸ ਇੰਨਾ ਜ਼ਿਆਦਾ ਸੀ ਕਿ ਬਹੁਤ ਸਾਰੇ ਵੈਰੀਆਂ ਨੂੰ ਕੱਟ ਕੱਟ ਕੇ ਸੁੱਟੀ ਜਾਂਦੇ ਹਨ।
ਬਹੀ ਰਕਤ ਕੀ ਸਲਤਾ ਜਿੱਤ ਕਿਤੇ,
ਮਾਨੋ ਖੂਨ ਦੀਆਂ ਨਦੀਆਂ ਵਹਾ ਕੇ ਰੱਖ ਦਿੱਤੀਆਂ। ਕਹਿੰਦੇ ਆ ਨਾ ਵੀ ਖੂਨ ਦੀਆਂ ਨਦੀਆਂ ਵਹਾ ਦਿਆਂਗੇ, ਇਹ ਕਹਾਵਤਾਂ ਹੀ ਹੁੰਦੀਆਂ ਲੋਕਾਂ ਵਾਸਤੇ, ਪਰ ਬਾਬਾ ਜੁਝਾਰ ਸਿੰਘ ਜੀ ਨੇ ਇਹ ਕਹਾਵਤ ਚਮਕੌਰ ਦੇ ਮੈਦਾਨ ਚ ਸੱਚ ਕਰਕੇ ਵਿਖਾਈ ਹੈ। ਕਹਿੰਦੇ ਖੂਨ ਦੀਆਂ ਨਦੀਆਂ ਵਹਾ ਕੇ ਰੱਖ ਦਿੱਤੀਆਂ, ਜਿੱਧਰ ਜਾਂਦੇ ਨਹਿਰਾਂ ਹੀ ਨਹਿਰਾਂ ਖੂਨ ਦੀਆਂ ਵਗ ਰਹੀਆਂ ਨੇ।
ਲੋਥਨ ਕੇ ਅੰਬਾਰਾ,
ਲਾਸ਼ਾਂ ਦੇ ਢੇਰ ਲੱਗ ਗਏ ਨੇ, ਲਾਸ਼ਾਂ ਦੇ ਉੱਤੇ ਲਾਸ਼ਾਂ ਡਿੱਗ ਰਹੀਆਂ ਨੇ।
ਕਹੋ ਕੇ ਸਿਰ ਕਿੰਦਕ ਸਮ ਰੋਡ
ਤੇ, ਸਿਰ ਗੇਂਦਾਂ ਵਾਂਗੂ ਪੈਰਾਂ ਵਿੱਚ ਠੁੱਡੇ ਖਾਂਦੇ ਫਿਰਦੇ ਹਨ।
ਕਰ ਪਗ ਡੰਡਨ ਮਾਰਾ,
ਹੱਥ ਤੇ ਪੈਰ ਡੰਡਿਆਂ ਵਾਂਗੂ ਜੰਗ ਦੇ ਮੈਦਾਨ ਚ ਵੱਡੇ ਪਏ ਤੜਫ ਰਹੇ ਨੇ।
ਗ੍ਰਿਧ ਬ੍ਰਿਧ ਪੱਖੀਆਂ ਕਰ ਆਮਿਕ,
ਸਾਰੀਆਂ ਵੱਡੀਆਂ ਵੱਡੀਆਂ ਗਿੱਧਾਂ ਤੇ ਇੱਲਾਂ ਉਹ ਸੂਰਮਿਆਂ ਦਾ ਮਾਸ ਖਾ ਰਹੀਆਂ ਹਨ।
ਬੈਠੀ ਕਿਤਕ ਨਾ ਡੋਲੇ,
ਕਹਿੰਦੇ ਉਹ ਖਾ ਰਹੀਆਂ ਤੇ ਡੋਲਦੀਆਂ ਨਹੀਂ ਹਨ, ਉੱਥੇ ਹੀ ਮਾਸ ਖਾਈ ਜਾਂਦੀਆਂ, ਔਰ ਉਹਨਾਂ ਸੂਰਮਿਆਂ ਦਾ ਜਿਹੜਾ ਤੱਤਾ ਤੱਤਾ ਮਾਸ ਹੈ, ਗਰਮ ਗਰਮ ਬੋਟੀਆਂ, ਉਹ ਗਿੱਧਾਂ ਦੇ ਪੇਟ ਵਿੱਚ ਵੀ
ਚੁੱਕੇ
ਕਾਂ ਬੋਲਦੇ ਨੇ, ਚੀਲਾਂ ਚਿੱਟੀਆਂ ਬੋਲਦੀਆਂ ਹਨ, ਇੱਲਾਂ ਬੋਲਦੀਆਂ ਹਨ।
ਜੰਬੁਕ ਬੋਲ ਸੁਣਾਵੇ,
ਗਿੱਦੜ ਉੱਚੀ ਆਵਾਜ਼ ਚ ਬੋਲ ਸੁਣਾਉਂਦੇ ਹੈ।
ਐ ਚਿਤ ਲੋਥਨ ਆਮਿਕ ਕਾਟੇ,
ਸੂਰਮਿਆਂ ਦੀਆਂ ਲਾਸ਼ਾਂ ਖਿੱਚੀ ਫਿਰਦੇ ਤੇ ਉਹਨਾਂ ਦਾ ਮਾਸ ਵੱਢ ਵੱਢ ਕੇ ਖਾ ਰਹੇ ਨੇ।
ਰੁਦਰ ਪਾਨ ਪਲ ਖਾਵੇ,
ਔਰ ਕੋਈ ਖੂਨ ਪੀ ਰਿਹਾ ਤੇ ਕੋਈ ਮਾਸ ਖਾ ਰਿਹਾ।
ਭੂਤ ਪਿਸਾਚ ਪ੍ਰੇਤ ਡਕਰਾਵਤ,
ਭੂਤ ਪਿਸਾਚ ਪ੍ਰੇਤਣਾ ਕਲ ਜੋਗਣਾ 52 ਵੀਰ ਉਹ ਵੀ ਜੰਗ ਦੇ ਮੈਦਾਨ ਚ ਆ ਪਹੁੰਚੇ ਨੇ ਤੇ ਨੱਚਦੇ ਫਿਰਦੇ ਨੇ।
ਸ਼੍ਰੋਣ ਤਮਾਸ ਅਗਾਵੇ,
ਇਹ ਵੀ ਮਾਸ ਤੇ ਖੂਨ ਪੀ ਪੀ ਕੇ ਰੱਜ ਰਹੇ ਹਨ।
ਖੱਪਰ ਪਰੇ ਜੋਗਨੀ ਤ੍ਰਿਪਤੇ,
64 ਜੋਗਣੀਆਂ ਦੇ ਹੱਥਾਂ ਚ ਖੱਪਰ ਨੇ, ਜਿਹਨੂੰ ਬਾਬਾ ਜੁਝਾਰ ਸਿੰਘ ਜੀ ਮਾਰਦੇ ਹੈ ਉਹਦਾ ਤਾਜ਼ਾ ਤਾਜ਼ਾ ਖੂਨ ਖੱਪਰ ਅੱਗੇ ਕਰਕੇ ਗਰਮ ਗਰਮ ਉਹ ਫਿਰ ਪੀ ਕੇ ਡਕਾਰ ਮਾਰਦੀਆਂ ਹਨ।
ਗੁਰਬਿਨ ਕੌਣ ਰਜਾਏ,
ਆਹਾ ਜੋਗਣੀਆਂ ਸ਼ੁਕਰਾਨਾ ਕਰਦੀਆਂ, ਕਹਿੰਦੀਆਂ ਬਾਜਾਂ ਵਾਲੇ ਸਤਿਗੁਰਾਂ ਤੋਂ ਬਿਨਾਂ ਸਾਨੂੰ ਕਿਹਨੇ ਰਜਾਣਾ ਸੀ।
ਅਸੀਂ ਤਾਂ 700 ਸਾਲ ਤੋਂ ਭੁੱਖੀਆਂ ਬੈਠੀਆਂ ਸਾਂ। ਇਹ ਤਾਂ ਬਾਜਾਂ ਵਾਲੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਧਰਮ ਯੁੱਧ ਕਰਕੇ ਸਾਨੂੰ ਰਜਾਇਆ। ਗੁਰੂ ਬਿਨਾਂ ਸਾਨੂੰ ਕਿਹਨੇ ਰਜਾਉਣਾ ਸੀ।
ਚੌਂਦਿਸ਼ ਦੁੰਦਪ ਵਜੇ ਕਨੇਰੇ,
ਚਾਰੇ ਪਾਸੇ ਨਗਾਰੇ ਵੱਜ ਰਹੇ ਹਨ।
ਪਟੇ ਢੋਲ ਸ਼ਹਿਨਾਈ,
ਪਟੇ ਵੱਜ ਰਹੇ, ਢੋਲ ਵੱਜ ਰਹੇ, ਸ਼ਹਿਨਾਈਆਂ ਵੱਜ ਰਹੀਆਂ, ਨਰਸਿੰਘੇ ਵੱਜ ਰਹੇ ਹਨ।
ਬਿਸਮੇ ਪਏ ਦੇਖ ਕਰ ਰਣ ਕੋ,
ਜੰਗ ਦਾ ਮੈਦਾਨ ਵੇਖ ਕੇ ਦੁਸ਼ਮਣ ਹੱਕਾ ਬੱਕਾ ਰਹਿ ਗਿਆ। ਬਾਬਾ ਜੁਝਾਰ ਸਿੰਘ ਵੱਲੋਂ ਕੀਤਾ ਜੰਗ ਤੱਕ ਕੇ ਦੁਸ਼ਮਣ ਦੰਦਾਂ ਥੱਲੇ ਉਂਗਲੀਆਂ ਚਬਾਉਂਦਾ ਕਹਿੰਦਾ, ਹਾਏ ਮੇਰੇ ਅੱਲਾ, ਸਿੰਘ ਕਰੇ ਜਬ ਹੱਲਾ, ਮੱਚ ਜਾਵੇ ਤਰ ਥੱਲਾ, ਕੈਸੇ ਕਰੋ ਬਿਆਨ, ਮੇਰੀ ਕਾਂਪਤੀ ਜ਼ੁਬਾਨ ਹੈ। ਕਹਿੰਦੇ ਜ਼ੁਬਾਨਾਂ ਕੰਬਣ ਲੱਗ ਪਈਆਂ ਤੁਰਕਾਂ ਦੀਆਂ।
ਤੁਰਕਨ ਦਲ ਸਮੁਦਾਈ,
ਤੁਰਕਾਂ ਦੇ ਦਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੰਬ ਉੱਠੇ ਨੇ ਜਿਹੜੇ ਪਿੱਛੇ ਖਲੋਤੇ, ਉਹ ਕਹਿੰਦੇ ਕਿਤੇ ਜੁਝਾਰ ਸਿੰਘ ਲੜਦਾ ਸਾਡੇ ਤੱਕ ਨਾ ਪਹੁੰਚ ਜਾਵੇ।
ਕਿੰਨਰ ਗੰਧਰਵ ਸਿੱਧੇ ਅਪਸਰਾਂ,
ਖਾਲਸਾ ਜੀ 33 ਕਰੋੜ ਦੇਵਤੇ ਆਕਾਸ਼ ਵਿੱਚ ਉੱਤਰ ਆਏ ਨੇ ਕਲਗੀਧਰ ਦੇ ਸਪੁੱਤਰਾਂ ਦਾ ਜੰਗ ਵੇਖਣ ਵਾਸਤੇ। ਕਿੰਨਰ ਗੰਧਰਵ ਅਪਛਰਾਵਾਂ ਆਕਾਸ਼ ਮੰਡਲ ਚ ਖਲੋਤੇ ਰਣ ਭੂਮੀ ਦਾ ਤੱਤਾ ਮੈਦਾਨ, ਜੰਗ ਦਾ ਮੈਦਾਨ ਵੇਖ ਰਹੇ ਨੇ।
ਹੀਰ ਹੀਰ ਹੈਰਾਨੀ,
ਵੇਖ ਵੇਖ ਕੇ ਦੇਵਤੇ ਵੀ ਹੈਰਾਨ ਹੋ ਰਹੇ ਨੇ।
ਇਤੋ ਜੰਗ ਮੰਡੇ ਹੋ ਰਿਪ ਮਾਰਨ,
ਵੈਰੀ ਨੂੰ ਮਾਰਨ ਲਈ ਇਤਨਾ ਜੰਗ ਇਤਨਾ ਯੁੱਧ ਕਰ ਰਹੇ ਨੇ ਕਲਗੀਧਰ ਤੇ ਉਹਨਾਂ ਦੇ ਬੱਚੇ।
ਮ੍ਰਿਤਕ ਕਰੇ ਹਜ਼ਾਰਾਂ,
ਹਜ਼ਾਰਾਂ ਨੂੰ ਜੰਗ ਦੇ ਮੈਦਾਨ ਚ ਮ੍ਰਿਤਕ ਕਰ ਦਿੱਤਾ, ਮਾਰ ਦਿੱਤਾ ਹੈ।
ਕਿਤਕ ਸਮਿਓ ਬੀਤਿਓ ਇਨ ਲੜਤੇ,
ਇਸੇ ਤਰ੍ਹਾਂ ਲੜਦਿਆਂ ਕੁਝ ਸਮਾਂ ਬੀਤ ਗਿਆ।
ਢੇਰ ਲੱਗੇ ਦਿਸ਼ ਚਾਰੋਂ,
ਦੇਵਤੇ ਵੇਖ ਕੇ ਹੈਰਾਨ ਹੋ ਰਹੇ ਨੇ, ਕਹਿੰਦੇ ਹਾਲੇ ਕੁਝ ਸਮਾਂ, ਕੇਵਲ ਪਹਿਰ ਦੋ ਪਹਿਰ ਹੀ ਹੋਏ ਆ ਲੜਦਿਆਂ। ਕਹਿੰਦੇ ਢੇਰ ਲਾ ਕੇ ਰੱਖ ਦਿੱਤੇ ਨੇ ਲਾਸ਼ਾਂ ਦੇ, ਚਮਕੌਰ ਸਾਹਿਬ ਦੀ ਗੜੀ ਦੇ ਚਾਰੇ ਪਾਸੇ ਜਿੱਧਰ ਵੇਖੀਏ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ।
ਜੁਝਾਰ ਸਿੰਘ ਬੜ ਜ਼ੋਰਾਵਰ ਕਰ,
ਧੰਨ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਨੇ ਬੜੀ ਭਾਰੀ ਵੀਰਤਾ ਨਾਲ ਜੰਗ ਦੇ ਮੈਦਾਨ ਵਿੱਚ
ਕਰ ਕਰ ਜ਼ੋਰ ਦਿਖਾਇਓ,
ਆਪਣਾ ਜ਼ੋਰ ਆਪਣਾ ਤਾਣ ਵਿਖਾਇਆ। ਖਾਲਸਾ ਜੀ, ਕਲਗੀਆਂ ਵਾਲੇ ਦੇ ਸਾਹਿਬਜ਼ਾਦੇ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਕੋਈ ਸਧਾਰਨ ਵਿਅਕਤੀ ਨਹੀਂ ਸਨ। ਕਲਗੀਆਂ ਵਾਲੇ ਪਾਤਸ਼ਾਹ ਦੇ ਸੀਨੇ ਚੋਂ ਪੈਦਾ ਹੋਈ ਕਲਗੀਧਰ ਦੀ ਸ਼ਕਤੀ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਪੂਤ ਹਨ, ਗੁਰਦੇਵ ਦੇ ਬਿੰਦੇ ਪੁੱਤਰ ਨੇ। ਇੰਨਾ ਬਲ, ਇੰਨਾ ਤਾਣ ਬਾਬਾ ਜੁਝਾਰ ਸਿੰਘ ਜੀ ਨੇ ਰਣ ਤੱਤੇ 'ਚ ਵਿਖਾਇਆ ਕਿ 33 ਕਰੋੜ ਦੇਵਤੇ ਹੈਰਾਨ ਹੋ ਰਹੇ ਨੇ। ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ ਤੇ ਬਾਬਾ ਜੁਝਾਰ ਸਿੰਘ ਤੇ ਵਰਖਾ ਕਰ ਰਹੇ ਨੇ ਫੁੱਲਾਂ ਦੀ।
ਮਾਰ ਹਜ਼ਾਰੋਂ ਰਿਪਗਨ ਕੋ ਪੁਨ,
ਹਜ਼ਾਰਾਂ ਵੈਰੀਆਂ ਨੂੰ ਮਾਰਿਆ, ਇੱਕ ਨੂੰ ਨਹੀਂ, ਦੋ ਨੂੰ ਨਹੀਂ, ਹਜ਼ਾਰਾਂ ਹੀ ਵੈਰੀ ਜੰਗ ਦੇ ਮੈਦਾਨ ਚ ਮਾਰ ਕੇ
ਜੰਗ ਬੀਚ ਲੁਪਤਾਇਓ।
ਸੈਂਕੜੇ ਫੱਟ ਆਪਣੇ ਤਨ ਤੇ ਚੱਲਦਿਆਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਗਜ ਗਜ ਕਰੇ ਜਾਵੇ, ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਰਿਆ ਕਾਲ ਜੜਿਆ ਵਾਜਾ ਵਾਲਿਆ ਸਤਿਗੁਰ, ਰੱਖ ਲਿਆ ਗੁਰਦਬਾਣੇ ਦੀ ਲਾਜ, ਚਿੱਤਾ ਗੁਪਤਾ ਸ਼ਹੀਦਾ ਸਿੰਘ, ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਛੋਟੀ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਖਾਲਸਾ ਜਪੇ ਅਕਾਲ ਅਕਾਲ ਅਕਾਲ।
ਜਿਸ ਵੇਲੇ ਬਾਬਾ ਜੀ ਸ਼ਹੀਦ ਹੋਏ, ਆਪਣਾ ਸਰੀਰ ਉੱਥੇ ਹੀ ਰਣ ਤੱਤੇ 'ਚ ਅਲੋਪ ਕਰ ਲਿਆ। ਅਲੋਪ ਕਿਉਂ ਕੀਤਾ? ਜਾਣਦੇ ਸਨ ਕਿ ਦੁਸ਼ਮਣ ਸਾਡਾ ਸਰੀਰ ਲੈ ਕੇ ਜਾਣਗੇ, ਔਰੰਗੇ ਕੋਲ ਲੈ ਕੇ ਜਾਣਗੇ, ਉਹਦੀ ਬੇਪਤੀ ਕਰਨਗੇ, ਸਿਰ ਵੱਢ ਕੇ ਲੈ ਕੇ ਜਾਣਗੇ। ਇਸ ਕਰਕੇ ਵੈਰੀ ਨੂੰ ਨਜ਼ਰ ਹੀ ਨਾ ਆਵੇ, ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਆਪਣਾ ਸਰੀਰ ਅਲੋਪ ਕਰ ਲਿਆ। ਬਾਬਾ ਅਜੀਤ ਸਿੰਘ ਜੀ ਨੇ ਵੀ ਅਲੋਪ ਕਰ ਲਿਆ ਸੀ। ਬਾਅਦ ਵਿੱਚ ਜਦੋਂ ਭਾਈ ਰਾਮੇ ਅਤੇ ਤਲੋਕੇ ਨੇ ਸੰਸਕਾਰ ਕੀਤਾ ਸੀ, ਬੀਬੀ ਸ਼ਰਨ ਕੌਰ ਹੋਣਾ ਨੇ, ਉਦੋਂ ਫਿਰ ਸਾਹਿਬਜ਼ਾਦਿਆਂ ਦੇ ਅਤੇ ਬਾਕੀ ਸਿੰਘਾਂ ਦੇ ਸਰੀਰਾਂ ਦੇ ਦਰਸ਼ਨ ਹੋਏ ਅਤੇ ਸਸਕਾਰ ਕੀਤਾ ਗਿਆ। ਪਰ ਜਦੋਂ ਤੱਕ ਦੁਸ਼ਮਣ ਇੱਥੇ ਸੀ ਉਦੋਂ ਤੱਕ ਧੰਨ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਅਲੋਪ ਹੋ ਗਿਆ।
ਦੇਖ ਰਹੇ ਦੁਸ਼ਮਣ ਦਸ ਦਿਸ਼ਕੋ,
ਦੁਸ਼ਮਣ ਦਸਾਂ ਦਿਸ਼ਾਵਾਂ 'ਚ ਵੇਖੀ ਜਾਣ ਵੀ ਕਿੱਧਰ ਗਿਆ, ਹੁਣ ਤਾਂ ਇੱਥੇ ਅਸੀਂ ਮਾਰ ਰਹੇ ਸੀ। ਵੇਖਦਿਆਂ ਵੇਖਦਿਆਂ ਹੈਰਾਨ ਹੋ ਗਏ ਵੀ ਕਿੱਥੇ ਚਲੇ ਗਏ, ਅਲੋਪ ਹੋ ਗਏ।
ਭਇਓ ਅਦ੍ਰਿਸ਼ਟ ਤਦਾਈ,
ਕਹਿੰਦੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਬਾਬਾ ਜੁਝਾਰ ਸਿੰਘ ਜੀ ਅਦ੍ਰਿਸ਼ਟ ਹੋ ਗਏ।
ਜੁਗ ਨੰਦਨ ਜਬ ਜੂਜੇ ਰਣ ਮੇਂ,
ਜਦੋਂ ਕਲਗੀਧਰ ਜੀ ਦੇ ਦੋਵੇਂ ਸਾਹਿਬਜ਼ਾਦੇ ਜੰਗ ਦੇ ਮੈਦਾਨ ਚ ਜੂਝ ਗਏ।
ਸਿੰਘਨ ਅਰਜ਼ ਲਗਾਈ,
ਫਿਰ ਬਾਕੀ ਜਿਹੜੇ ਸਿੰਘ ਰਹਿ ਗਏ ਗੜੀ ਚ, ਉਹਨਾਂ ਨੇ ਕਲਗੀਧਰ ਜੀ ਨੂੰ ਅਰਜ਼ ਗੁਜ਼ਾਰੀ, ਕਲਗੀਧਰ ਜੀ ਦੇ ਚਰਨਾਂ ਚ ਸਨਿਮਰ ਬੇਨਤੀ ਕਰਕੇ ਕਹਿਣ ਲੱਗੇ,
ਮਹਾਰਾਜ ਅਬ ਦੇਖਤ ਕਿਆ ਹੋ।
ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਵਰਗੇ ਗੁਰਮੁਖ ਕਹਿਣ ਲੱਗੇ, ਮਹਾਰਾਜ ਜੀ ਆਪ ਜੀ ਹੁਣ ਕੀ ਵੇਖਦੇ ਹੋ ਇੱਥੇ ਖਲੋਤੇ?
ਨਿਕਸੋ ਤਜੋ ਅਖਾੜਾ,
ਆਪ ਜੀ ਇਸ ਜੰਗ ਦੇ ਅਖਾੜੇ ਨੂੰ ਤਜੋ, ਔਰ ਇੱਥੋਂ ਜਿਵੇਂ ਹੋ ਸਕਦਾ ਨਿਕਲ ਕੇ ਕਿਤੇ ਦੂਰ ਚਲੇ ਜਾਓ।
ਦਗਾ ਦੁਸ਼ਟ ਨੇ ਕੀਨਸ ਪਕੜਨ,
ਇਹਨਾਂ ਦੁਸ਼ਮਣਾਂ ਨੇ ਬੜਾ ਵੱਡਾ ਦਗਾ ਕੀਤਾ ਹੈ, ਆਪ ਜੀ ਨੂੰ ਫੜਨ ਦਾ ਇਹ ਸਾਰਾ ਪ੍ਰਬੰਧ ਕੀਤਾ ਇਹਨਾਂ ਨੇ, ਇਹ ਦੁਸ਼ਮਣ ਆਪ ਜੀ ਨੂੰ ਪਕੜਨਾ ਚਾਹੁੰਦੇ ਹਨ।
ਕਹਿ ਰਨ ਕਰਨ ਸੰਘਾਰਾ,
ਜਾਂ ਫਿਰ ਜੰਗ ਦੇ ਮੈਦਾਨ ਚ ਮਾਰਨਾ ਚਾਹੁੰਦੇ ਨੇ, ਇਸੇ ਕਰਕੇ ਇਹਨਾਂ ਨੇ ਦਗਾ ਕੀਤਾ, ਝੂਠੀਆਂ ਕਸਮਾਂ ਖਾਧੀਆਂ ਤੇ ਤੋੜੀਆਂ ਹਨ।
ਹਮੋ ਸਾਰ ਕੇ ਸਿੱਖ ਲੱਚ ਹੋਵੇ,
ਮਹਾਰਾਜ ਤੁਸੀਂ ਚਲੇ ਜਾਓ, ਕਿਉਂਕਿ ਸਾਡੇ ਵਰਗੇ ਤਾਂ ਤੁਸੀਂ ਲੱਖਾਂ ਹੋਰ ਪੈਦਾ ਕਰ ਲੋਗੇ, ਸਾਡੇ ਵਰਗੇ ਲੱਖਾਂ ਹੋਰ ਪੈਦਾ ਹੋ ਜਾਣਗੇ।
ਕੁਸ਼ਲੀ ਤੁਮੇ ਸਰੀਰਾ,
ਤੁਹਾਡਾ ਸਰੀਰ ਕੁਸ਼ਲ ਰਹਿਣਾ ਚਾਹੀਦਾ ਮਹਾਰਾਜ, ਜੇ ਆਪ ਜੀ ਦਾ ਸਰੀਰ ਰਹਿ ਜਾਏਗਾ ਤੇ ਸਾਡੇ ਵਰਗੇ ਲੱਖਾਂ ਕਰੋੜਾਂ ਹੋਰ ਪੈਦਾ ਕਰ ਲੋਗੇ।
ਕਨੇ ਜੰਗ ਕਾਲਿਓ ਕਮਸਾਨਾ,
ਮਹਾਰਾਜ ਘਣਾ ਜੰਗ ਕੀਤਾ ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੇ ਯੋਧਿਆਂ ਨੇ, ਆਪ ਜੀ ਨੇ ਵੀ ਵੱਡਾ ਭਾਰੀ ਜੰਗ ਲੜ ਲਿਆ ਹੈ।
ਲੱਖੋਂ ਹੱਤ ਕਰ ਵੀਰਾ,
ਲੱਖਾਂ ਦੁਸ਼ਮਣ ਜੰਗ ਦੇ ਮੈਦਾਨ ਚ ਆਪ ਜੀ ਨੇ ਹੁਣ ਤਾਈ ਮਾਰ ਮੁਕਾਏ ਹਨ।
ਜਿਤੇ ਵੈਰ ਨਿਕਸੇ ਲੜਬੇ,
ਮਹਾਰਾਜ ਜਿੰਨੇ ਸਿੰਘ ਬਾਹਰ ਗਏ ਨੇ ਲੜਨ ਲਈ,
ਇਤ ਅੰਤ ਸਮੇਂ ਸਭ ਹੋਏ,
ਉਹ ਸਾਰੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ।
ਲੱਖੋਂ ਦਲ ਦੇਖੋ ਅਬ ਉਮੜੇ,
ਪਰ ਹਾਲੇ ਵੀ ਦੁਸ਼ਮਣ ਦੀ ਗਿਣਤੀ ਲੱਖਾਂ ਵਿੱਚ ਨਜ਼ਰ ਆ ਰਹੀ ਹੈ ਤੇ ਉਮੜ ਉਮੜ ਕੇ ਆ ਰਹੇ ਨੇ।
ਚਾਹੇ ਦੁਰਗ ਪਰ ਟੋਏ,
ਇਸ ਗੜੀ ਦੇ ਉੱਤੇ ਆਉਣਾ ਚਾਹੁੰਦੇ ਆ ਸਾਰੇ, ਇਸ ਗੜੀ ਦੇ ਵਿੱਚ ਵੜਨਾ ਚਾਹੁੰਦੇ ਆ, ਮਹਾਰਾਜ ਆਪ ਜੀ ਕਿਰਪਾ ਕਰੋ, ਇਹ ਗੜੀ ਛੱਡ ਕੇ ਚਲੇ ਜਾਓ।
ਸੁਣ ਸਤਿਗੁਰ ਬਿਕਸੇ ਸ਼੍ਰੀ ਮੁਕਤੇ,
ਜਦੋਂ ਸਿੰਘਾਂ ਨੇ ਏਦਾਂ ਬੇਨਤੀ ਕੀਤੀ ਤੇ ਸੁਣ ਕੇ ਕਲਗੀਧਰ ਜੀ ਮੁਸਕਰਾਏ, ਹੱਸ ਪਏ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੋ ਪੁੱਤਰ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ ਹੈ, ਦੋ ਛੋਟਿਆਂ ਦਾ ਪਤਾ ਨਹੀਂ, ਪਰਿਵਾਰ ਦਾ ਨਹੀਂ ਪਤਾ, ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲ ਕੋਲ ਨਹੀਂ ਤੇ ਚਮਕੌਰ ਦੀ ਗੜੀ ਵਿੱਚ ਕੇਵਲ ਮੁੱਠੀ ਭਰ 8-10 ਸਿੰਘ ਬਾਕੀ ਬਚੇ ਹੈ, ਤੇ ਫਿਰ ਵੀ ਮੇਰੇ ਗੁਰਦੇਵ ਦੇ ਚਿਹਰੇ ਤੇ ਮੁਸਕਰਾਹਟ ਹੈ। ਕਿਉਂ? ਕਿਉਂਕਿ ਸਵਯੰ ਪਾਰ ਬ੍ਰਹਮ ਪਰਮੇਸ਼ਵਰ ਨੇ ਸਾਰੀ ਰਚਨਾ ਉਹਨਾਂ ਦੀ ਆਪਣੀ ਰਚੀ ਹੋਈ ਹੈ। ਅਵਸਥਾ ਹੈ ਜੋ ਨਰ ਦੁੱਖ ਮੈਂ, ਦੁੱਖ ਨਹੀਂ ਮਨ ਸੁਖ ਸਨੇਹੋ, ਔਰ ਭੈ ਨਹੀਂ ਜਾ ਕੇ ਕੰਚਨ ਮਾਟੀ, ਮਨ ਹੈ ਇਹ ਅਵਸਥਾ। ਇਹੋ ਜੀ ਅਵਸਥਾ ਦੇ ਵਿੱਚ ਵੀ ਹੱਸ ਰਹੇ ਨੇ, ਕਮਾਲ ਦਾ ਰਸ ਹੈ। ਭਾਈ ਵੀਰ ਸਿੰਘ ਜੀ ਨੇ ਬੜੀ ਸੋਹਣੀ ਟਿੱਪਣੀ ਦਿੱਤੀ ਹੈ ਥੱਲੇ, ਉਹ ਕਹਿੰਦੇ ਕੌਣ ਹੈ ਜੋ ਇਸ ਮਹਾਨ ਵਿਸ਼ਾਲ ਵਿਅਕਤੀ ਦੇ ਦਿਲ ਦਾ ਅੰਦਾਜ਼ਾ ਲਾ ਸਕਦਾ ਹੈ? ਰਾਜਧਾਨੀ ਤਬਾਹ ਹੋ ਚੁੱਕੀ ਹੈ, ਲਸ਼ਕਰ ਖੱਪ ਚੁੱਕਾ ਹੈ, ਪਰਿਵਾਰ ਵਿਛੜ ਚੁੱਕਾ ਹੈ, ਪਿਆਰੇ ਮਰ ਚੁੱਕੇ ਹਨ, ਲਾਇਕ ਹੋਣ ਹਾਰ ਸੂਰਮੇ ਪੁੱਤਰ ਅੱਖਾਂ ਦੇ ਸਾਹਮਣੇ ਸੱਚਖੰਡ ਜਾ ਚੁੱਕੇ ਹਨ, ਫਿਰ ਇੱਕ ਅਥਰੂ ਨਹੀਂ ਕਿਰਦਾ, ਹੌਸਲਾ ਨਹੀਂ ਹਰਦਾ, ਦਿਲ ਦਰਵੀ ਨਹੀਂ ਛਾਉਂਦੀ, ਵੀਰਤਾ ਦਾ ਕਮਾਲ ਰਸ ਇਸ ਵੇਲੇ ਵੀ ਹਸਾ ਰਿਹਾ ਹੈ ਤੇ ਹੋਰ ਯੁੱਧ ਦੇ ਉਤਸ਼ਾਹ ਨਾਲ ਉੱਚਿਆਂ ਕਰ ਰਿਹਾ ਹੈ ਦਸਵੇਂ ਸਤਿਗੁਰੂ ਜੀ ਦੀ ਸ਼ਖਸੀਅਤ ਨੂੰ, ਉਹਨਾਂ ਦੇ ਜੀਵਨ ਹੁਲਾਰੇ ਤੇ ਅਮਿਤ ਉਮਾ ਤੇ ਓਜ ਨੂੰ, ਫਿਰ ਰੂਹਾਨੀ ਕਮਾਲ ਅਤੇ ਅਲੂਹੀਅਤ ਨੂੰ ਸਮਝ ਸਕਣਾ ਬੜਾ ਕਠਿਨ ਹੈ। ਜਿਹੜੀ ਅਵਸਥਾ 'ਚ ਗੁਰਦੇਵ ਵਰਤ ਰਹੇ ਨੇ ਉਹਨੂੰ ਜੇ ਕੋਈ ਸਮਝ ਸਕਦਾ ਤਾਂ ਉਹ ਭੁਲੇਖਾ ਹੈ। ਕਹਿੰਦੇ ਬਹੁਤ ਕਠਿਨ ਹੈ ਕਿ ਸਤਿਗੁਰੂ ਜੀ ਦੀ ਅਵਸਥਾ ਨੂੰ ਕੋਈ ਸਮਝ ਸਕੇ। ਇਸ ਸਮੇਂ ਵੀ ਲੜਨ ਦਾ ਚਾਅ ਹੈ, ਵੀ ਰਸ ਦਾ ਕਮਾਲ ਹੈ ਤੇ ਚਿਹਰੇ ਤੇ ਮੁਸਕਰਾਹਟ ਹੈ।
ਦੇਖੋ ਤਜੇ ਹਮ ਬਾਨਾ,
ਮਹਾਰਾਜ ਜੀ ਕਹਿੰਦੇ ਸਿੰਘ ਵੇਖ ਹੁਣ ਅਸੀਂ ਬਾਣ ਛੱਡਣ ਲੱਗੇ ਹਾਂ, ਹੁਣ ਅਸੀਂ ਤੀਰ ਚਲਾਣ ਲੱਗੇ ਹਾਂ।
ਧਰਿਓ ਤਨੁਖ ਪਰ ਕੂਦਤ ਤਿਆਗਿਓ।
ਗੁਰਦੇਵ ਨੇ ਪੱਥੇ ਚੋਂ ਚੌਣਵਾਂ ਜਿਹਾ ਖੱਪਰਾ ਤੀਰ ਕੱਢਿਆ, ਆਪਣੀ ਕਮਾਨ ਦੀ ਤੰਦੀ ਤੇ ਚਾੜਿਆ ਹੈ।
ਗਮਨਿਓ ਗਾਜ ਸਮਾਨਾ,
ਔਰ ਕਹਿੰਦੇ ਕੰਨਾਂ ਤੱਕ ਖਿੱਚ ਕੇ ਚਲਾਇਆ ਤੇ ਜਿਵੇਂ ਕੋਈ ਬਿਜਲੀ ਨਹੀਂ ਗੱਜਦੀ ਹੁੰਦੀ ਤਾਂ ਗੱਜਦਿਆਂ ਹੋਇਆ ਤੀਰ ਗਿਆ।
ਅਗਰ ਵਧੇ ਆਵਤ ਜੋ ਗੜ ਕੋ,
ਜਿਹੜੇ ਦੁਸ਼ਮਣ ਅੱਗੇ ਵਧਦੇ ਆ ਰਹੇ ਸੀ ਗੜੀ ਵਾਲੇ ਪਾਸੇ,
ਗਿਰੀ ਨਰਨ ਉੱਥ ਲੈ ਕੇ,
ਕਹਿੰਦੇ ਉੱਛਲ ਉੱਛਲ ਕੇ ਜੰਗ ਦੇ ਮੈਦਾਨ ਚੋਂ ਦੁਸ਼ਮਣ ਡਿੱਗਣ ਲੱਗੇ।
10,000 ਕੋ ਪ੍ਰਾਣ ਅੰਤ ਪਾ,
ਮਹਾਂਪੁਰਖ ਦੱਸਦੇ ਵੀ ਕਲਗੀਧਰ ਨੇ ਤੰਦੀ ਤੇ ਤੀਰ ਚਾੜਿਆ ਤੇ ਕਹਿਣ ਲੱਗੇ ਸਰਵਨਾਸ਼। ਭਾਈ ਦਇਆ ਸਿੰਘ ਨੇ ਚਰਨ ਫੜ ਲਏ, ਮਹਾਰਾਜ ਜੇ ਸਾਰੇ ਮਾਰ ਦਿੱਤੇ ਤੇ ਆਉਣ ਵਾਲੇ ਸਮੇਂ 'ਚ ਖਾਲਸਾ ਕਿਹਨੂੰ ਮਾਰੇਗਾ, ਸਹਿਜੇ ਸਹਿਜੇ ਮੁਕਾਈਏ। ਤੇ ਕਹਿੰਦੇ 10,000 ਵੈਰੀ ਕਲਗੀਧਰ ਦੇ ਇੱਕੋ ਤੀਰ ਨਾਲ ਜੰਗ ਦੇ ਮੈਦਾਨ 'ਚ ਇਉਂ ਸੌਂ ਗਿਆ ਜਿਵੇਂ ਸੁਸਰੀ ਸੌਂਦੀ ਹੁੰਦੀ।
ਗਜ ਗਜ ਕਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ।
ਦਸ ਹਜ਼ਾਰ ਲਾਸ਼ਾਂ ਵੈਰੀਆਂ ਦੀਆਂ ਤੜੰਮ ਦੇ ਕੇ ਜੰਗ ਦੇ ਮੈਦਾਨ 'ਚ ਇੱਦਾਂ ਡਿੱਗਦੇ ਹੀ ਜਾਂਦੇ, ਵਿਛਦੇ ਹੀ ਜਾਂਦੇ ਹਨ।
ਰਹੇ ਮਨੋ ਸੁਪ ਤੈ ਕੈ,
ਕਹਿੰਦੇ ਮਨੋ ਸੌਂ ਹੀ ਗਏ ਹੋਣ ਜਿਵੇਂ ਸਦਾ ਦੀ ਨੀਂਦ।
ਬਿਸਮ ਪਏ ਠਟਕੇ ਦਲ ਅਰ ਕੈ,
ਜਦੋਂ ਅੱਗੇ 10,000 ਬੰਦਾ ਇੱਕੋ ਤੀਰ ਨਾਲ ਡਿੱਗ ਗਿਆ ਬਾਕੀ ਪਿੱਛੇ ਹੀ ਠਟਕ ਗਏ। ਉਹ ਕਹਿੰਦੇ ਕੀ ਹੋਇਆ, ਇੱਕਦਮ ਸਾਰੇ ਦੜਦੜ ਕਰਕੇ ਅੱਗੇ ਕਿਵੇਂ ਡਿੱਗਣ ਲੱਗ ਪਏ? ਕਹਿੰਦੇ ਬਾਕੀਆਂ ਨੇ ਹੌਸਲਾ ਨਾ ਕੀਤਾ, ਪਿੱਛੇ ਹੀ ਦਬਕ ਕੇ ਰਹਿ ਗਏ।
ਅਗਰ ਨਕੋ ਪਟ ਹੋਆ,
ਕੋਈ ਅੱਗੇ ਵਧਣ ਦਾ ਹੌਸਲਾ ਨਹੀਂ ਕਰਦਾ, ਕਿਸੇ 'ਚ ਜਿਗਰਾ ਨਹੀਂ ਇੰਨਾ ਵੀ ਅੱਗੇ ਵੱਧ ਕੇ ਆਵੇ।
ਮਹਾ ਗਜ਼ਬ ਕੋ ਲੱਗਿਓ ਤਮਾਚਾ,
ਕਹਿੰਦੇ ਮਾਨੋ ਜਿਵੇਂ ਇੰਨੇ ਜ਼ੋਰ ਦੀ ਚਪੇੜ ਸੀ ਇਹ ਸ਼ਹੀਦੀ ਚਪੇੜ, ਜਿਹਦੇ ਨਾਲ ਸਿੱਧਾ 10,000 ਵੈਰੀ ਮਰ ਕੇ ਜ਼ਮੀਨ ਤੇ ਡਿੱਗ ਪਿਆ। ਇਹ ਤਮਾਂਚਾ ਸੀ ਵੈਰੀ ਦੇ ਮੂੰਹ ਦੇ ਉੱਤੇ।
ਅਦਭੁਤ ਅਤਿਸ਼ੈ ਜੋ ਆ,
ਕਹਿੰਦੇ ਦੁਸ਼ਮਣ ਇਸ ਅਦਭੁਤ ਖੇਡ ਨੂੰ ਵੇਖ ਕੇ ਅਸਚਰਜ ਹੋ ਗਏ, ਹੈਰਾਨ ਹੋ ਗਏ, ਦੰਗ ਹੋ ਗਏ ਵੀ ਇਹ ਕੀ ਹੋ ਰਿਹਾ।
ਦੂਰ ਦੂਰ ਕਰ ਫਰਕ ਥਿਰੇ ਸਭ,
ਪਹਿਲਾਂ ਤਾਂ ਅੱਗੇ ਵਧਦੇ ਆਉਂਦੇ ਸੀ, ਜਦੋਂ ਵੇਖਿਆ ਵੀ 10,000 ਬੰਦਾ ਇਕੱਠਾ ਮਾਰਿਆ ਗਿਆ, ਹੁਣ ਪਿੱਛੇ ਪਿੱਛੇ ਹਟਣ ਲੱਗ ਪਏ, ਦੂਰ ਦੂਰ ਜਾ ਕੇ ਖਲੋਣ ਲੱਗ ਪਏ।
ਕਹੇ ਨਿਕਟ ਨੇ ਜਾਵੋ,
ਕਹਿੰਦੇ ਨੇੜੇ ਨਾ ਜਾਓ ਭਾਈ, ਦੂਰ ਹੀ ਰਹੋ, ਜਿਹੜਾ ਨੇੜੇ ਗਿਆ ਉਹ ਮਾਰਿਆ ਗਿਆ। ਵੇਖੋ ਅੱਗੇ ਲਾਸ਼ਾਂ ਦੇ ਢੇਰ ਨਜ਼ਰ ਕਿੰਨੇ ਆ ਰਹੇ ਹਨ।
ਨਿਕਟ ਟੁਕੇ ਤਤਕਾਲ ਪ੍ਰਾਣ ਹੱਤ,
ਕਹਿੰਦੇ ਜਿਹੜਾ ਨੇੜੇ ਜਾਂਦਾ ਉਹਦੇ ਪ੍ਰਾਣ ਉਸੇ ਵੇਲੇ ਸਰੀਰ ਚੋੜਨ ਪੰਖੇਰੂ ਹੋ ਜਾਂਦੇ ਆ। ਕੋਲ ਨਾ ਜਾਇਓ, ਦੂਰ ਹੀ ਰਹਿਓ,
ਨਾਹਕ ਜਾਨ ਗਵਾਵੋ।
ਕਈ ਵਿੱਚ ਕਹਿੰਦੇ ਅਸੀਂ ਇੱਕ ਵਾਰੀ ਇੱਥੋਂ ਨਿਕਲ ਜਾਈਏ, ਅਸੀਂ ਆਪਣੇ ਪੁੱਤ ਪੋਤਰਿਆਂ ਪੜਪੋਤਰਿਆਂ ਨੂੰ ਵੀ ਕਹਾਂਗੇ, ਲੜਿਓ ਜ਼ਰੂਰ ਪਰ ਸਿੰਘਾਂ ਦੇ ਸਾਹਮਣੇ ਜਾ ਕੇ ਉਹਨਾਂ ਨਾਲ ਨਾ ਲੜਿਓ, ਕਿਸੇ ਹੋਰ ਨਾਲ ਲੜਨਾ ਹੋਵੇ ਤਾਂ ਲੜ ਲਿਓ।
ਆਪੇ ਨਿਕਸ ਪਰੇ ਵੈ ਹਤਿਆਬ,
ਕਹਿੰਦੇ ਪਿੱਛੇ ਹਟ ਜਾਓ ਹੁਣ ਅੱਗੇ ਨਾ ਵਧੋ, ਕਹਿੰਦੇ ਆਪੇ ਬਾਹਰ ਆਵਣਗੇ, ਬਾਹਰ ਆਵਣਗੇ ਫਿਰ ਮਾਰਾਂਗੇ।
ਵੀਰ ਨਾ ਜਾਣੋ ਕੋਈ,
ਪਰ ਕੋਈ ਨੇੜੇ ਨਾ ਜਾਇਓ, ਜਿਹੜਾ ਨੇੜੇ ਜਾਂਦਾ ਉਹ ਮਾਰਿਆ ਜਾਂਦਾ ਹੈ।
ਬੀਤ ਗਿਓ ਲਰਤੇ ਦਿਨ ਸਾਰੋ,
ਕਹਿੰਦੇ ਸਾਰਾ ਦਿਨ ਬੀਤ ਗਿਆ, ਸਵੇਰੇ ਦਿਨ ਚੜ੍ਹਦਿਆਂ ਲੜਾਈ ਸ਼ੁਰੂ ਹੋਈ, ਦਿਨ ਛੁਪਣ ਵਾਲਾ ਹੋ ਗਿਆ, ਸਾਰਾ ਦਿਨ ਜੰਗ ਹੁੰਦਾ ਰਿਹਾ, ਲੱਖਾਂ ਵੈਰੀਆਂ ਨੂੰ महाराज जी दे कुछ सिंघा ने सारा दिन ही रोकी रखिया। यह कलगी धर दा प्रताप है। चमकौर दा जंग खालसा हारिया नहीं, चमकौर दा जंग चालियां ने 10 लाख तो वध वैरियां ते फतेह प्राप्त कीती है।
सत श्री अकाल।
जिसदा होवै वल सो कदे ना हारदा। तो कहिंदे सारा दिन बीत गया, वैरी दा हौसला नहीं पिया अगे वधण दा,
अनजाम नहीं होई।
कहिंदे हुण रात पैण वाली है,
तिमर बिखे दे दूर तलावा।
कहिंदे रात नूं दूर ही डेरा रखियो, क्योंकि दिन नालों रात नूं इह ज्यादा खतरनाक लड़दे है। पता सी भी दिने तां लड़दे आ, रात नूं दुगने खतरनाक हो जांदे आ। इन्हां नूं पता नहीं किवें दिसण लग पैंदा रात नूं बिना रोशनी तों ही। कहिंदे रात नूं दूर दूर ही डेरा रखियो, नेड़े ना होयो,
घेर रखो चौंकाई।
हां, पर घेरा पा के रखियो भी रात नूं किते विच्चों निकल ना जाण।
इम मत कर कै हटक रहे तब।
कहिंदे इदां दा मता करके ते सारे पिछे पिछे हटन लग पए।
थान अधिक तकराई,
तकड़ाई कीती, चौंकियां लातियां, चारे पासे पहरेदारी ला दित्ती भी कोई निकल के बाहर ना जा सके।
पैतर निकट ना होवन पावे,
डरदे मारे नेड़े नहीं आउंदे, नेड़े नहीं टुकदे। संध्या हो गई है, हनेरा जा पैन लग पिया है।
दूर दूर कर घेरा,
दुश्मन ने अपना घेरा दूर दूर कर लिया। हालांकि दुश्मन की गिनती इन्नी सी भी एक एक मुट्ठी भी मिट्टी की भर के गढ़ी ते सुट दे ते सारी गढ़ी मिट्टी थले दब जाती। पर किसे दा हौसला नहीं पिया पैंदा, हुण दूर दूर ही हटकन लग पए।
बिस्मावत बातन को करके,
गल्लां करदे आपस विच ते गल्लां कर करके हैरान हुंदे हन।
इम गुर हिंद बडेरा,
कहिंदे सिखां दा गुरु हिंदुआं दा गुरु एडा बडेरा है, एना योधा है।
लाखों लश्कर लर अटकाए,
लखां दी गिणती दा लश्कर है ते लड़ के सारिआं नूं अटकाया होया। लखां दी गिणती दे लश्कर नूं लड़ के अटकाया होया, नेड़े नहीं आउण दित्ता।
सुने संग नर 40,
कहिंदे सुनिया सी भी कल्ले 40 बंदे सी नाल उहनां दे, पर कहिंदे 40 ने लखां नूं रोकी रखिया, सारा दिन नेड़े नहीं लगण दित्ता। कहिंदे बड़ा योधा है गुरु, ओदे सिंह बड़े सूरबे हन।
कई हजार लाख लो लखियत,
कहिंदे हजारां लखां वैरी साडे जंग दे मैदान च उहनां ने मार दित्ते हन।
घायल मरे बिसाली,
किन्ने घायल हो गए, किन्ने जख्मी हो गए, तड़फ रहे ने।
इत्यादिक बोपने वार्ता,
एदां जिन्ने तुरक ने पहाड़िए ने आपस विच गल्लां करदे वार्ता करदे है। कहिंदे 40 ने इन्ने मार दित्ते, 40 ने साडा एडा वड्डा नुकसान कर दिता। वो हैरान हो रहे ने, दंग हो रहे ने।
बैठ रहे को ठांडे,
कोई बैठ गया हार के ते कोई खलोता पहरे दे रहा।
गह आयुध सावधान होए कर,
कई सिपाही शस्त्र पकड़ के सावधानी नल पहरा दे रहे हन।
फिरत चौं दिश गाडे,
चारे पासे फिरदे आ पहरा देंदे भी किते गुरु जी ते उन्हां दे सिंह इस घेरे चो बाहर ना निकल जाण।
अर्ध निशा को गमनती आए,
कहिंदे अद्धी रात दे समें ए आए सन।
सकल दिवस लर हारे,
दिने सारा दिन लड़दे रे, रात भी नहीं सुते, सारा दिन भी लड़दियां हार गए, थक टुटे सी। जिन्ने तुरक सी सारे दिन दे थके हुए सन।
कुछ न चलियो बस श्रमत पए सब,
कोई बस नहीं चलिया, सारे थक गए, पर पल्ले कुछ नहीं पिया। बंदे भी बड़े मरवा ले, नुकसान भी बड़ा वड्डा भारी करवा लिया।
भूख त्रिखा तन तारे,
भुख भी लगी रोटी ना, तुरकां नूं भी नहीं मिली सारा दिन, प्यास नाल इह भी त्राह रहे हन।
अपर कौन मैं शक्त इती कर,
कहिंदे होर किसे च इन्नी शक्ति किहदे कोल हो सकदी सी।
लाखों संग लड़ाई,
कि जिहड़ा लखां नाल 40 लै के लड़ सके, इह शक्ति केवल बाजां वाले कलगीधर जी दे कोल ही हो सकदी। ਸੀ ਜਿਹੜੇ 40 ਨੂੰ ਨਾਲ ਲੈ ਕੇ 10 ਲੱਖ ਤੋਂ ਵੱਧ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ ਨੇ ਔਰ ਕਹਿ ਰਹੇ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ। ਇਹੋ ਜਿਹੀ ਬਹਾਦਰੀ, ਇਹੋ ਜਿਹੀ ਦਲੇਰੀ, ਇਹੋ ਜਿਹੀ ਸੂਰਮਤਾਈ ਕੇਵਲ ਕਲਗੀਧਰ ਜੀ ਹੀ ਕਰ ਸਕਦੇ ਸਨ।
ਸੁਖਚਿਤ ਰਹੇ ਨਾ ਅਜ਼ਮਤ ਕਰਤੇ,
ਕਹਿੰਦੇ ਹਾਲੇ ਤਾਈ ਤਾਂ ਗੁਰਦੇਵ ਨੇ ਕੋਈ ਕਰਾਮਾਤ ਨਹੀਂ ਵਿਖਾਈ। ਕਰਾਮਾਤ ਵਿਖਾਣ ਤੋਂ ਸੁਖਚਿਤ ਰਹੇ ਭਾਵ ਸੰਕੋਚ ਹੀ ਕਰਦੇ ਰਹੇ।
ਕਲੀ ਕਾਲ ਵਰਤਾਈ,
ਕਿਉਂਕਿ ਕਲੀ ਕਾਲ ਦਾ ਵਰਤਾਰਾ ਮਹਾਰਾਜ ਨੇ ਕੋਈ ਕਰਾਮਾਤ ਨਹੀਂ ਵਿਖਾਈ। ਇਹ ਜਿੰਨੇ ਦੁਸ਼ਮਣ ਮਾਰੇ ਆ ਆਪਣੇ ਸ਼ਸਤਰਾਂ ਦੇ ਅਭਿਆਸ ਨਾਲ ਮਾਰੇ ਹਨ।
ਹੁਕਮ ਅਕਾਲ ਪੁਰਖ ਕੋ ਮਾਨਤੇ,
ਅਕਾਲ ਪੁਰਖ ਦਾ ਹੁਕਮ ਮੰਨ ਰਹੇ ਨੇ, ਕਿਉਂਕਿ ਕਲਗੀਧਰ ਜੀ ਕਹਿੰਦੇ ਮੈਂ ਉਹ ਕਰਨਾ ਜੋ ਅਕਾਲ ਪੁਰਖ ਨੇ ਹੁਕਮ ਕੀਤਾ ਹੈ। ਪਾਤਸ਼ਾਹ ਕਹਿੰਦੇ ਅਸੀਂ ਆਏ ਉਹ ਕਰਨ ਵਾਸਤੇ ਆ ਜੋ ਅਕਾਲ ਪੁਰਖ ਨੇ ਹੁਕਮ ਫੁਰਮਾਇਆ ਤੇ ਉਹੀ ਕੁਝ ਹੀ ਕਰ ਰਹੇ ਹਨ।
ਕਰਾਮਾਤ ਕਲ ਕਾਲਾ,
ਕਰਾਮਾਤ ਇਸ ਕਲਯੁਗ ਵਿੱਚ ਵਿਖਾਉਣੀ ਕਹਿਰ ਹੈ।
ਨੈ ਦਿਖਾਵਨੀ ਨੀਕੀ ਮਾਨੇ,
ਕਰਾਮਾਤ ਨੂੰ ਵਿਖਾਉਣਾ ਕਹਿਰ ਮੰਨਿਆ ਹੈ, ਇਹਨੂੰ ਵਿਖਾਣਾ ਚੰਗਾ ਨਹੀਂ ਸਮਝਦੇ ਸਤਿਗੁਰੂ।
ਰਾਖਨ ਗੋਪ ਵਿਸਾਲਾ,
ਬੇਅੰਤ ਅਜਮਤਾਂ ਕਰਾਮਾਤਾਂ ਦੇ ਮਾਲਕ ਨੇ ਸਤਿਗੁਰੂ ਜੀ, ਪਰ ਫਿਰ ਵੀ ਉਹਨੂੰ ਆਪਣੇ ਅੰਦਰ ਗੁਪਤ ਕਰਕੇ ਲੁਕਾ ਕੇ ਰੱਖਦੇ ਨੇ, ਪ੍ਰਗਟ ਨਹੀਂ ਹੋਣ ਦਿੰਦੇ।
10,000 ਇੱਕ ਵਾਰ ਮਾਰ ਕਰ,
ਜਦੋਂ 10,000 ਦੁਸ਼ਮਣ ਇੱਕੋ ਵੇਰੀ ਮਾਰ ਦਿੱਤਾ,
ਪੁਨ ਨਾ ਕੀਨ ਦਲ ਨਾਸ਼ਾ,
ਫਿਰ ਮਹਾਰਾਜ ਜੀ ਨੇ ਦੁਬਾਰਾ, ਕਿਉਂਕਿ ਇਹ ਵੀ ਖੇਡ ਵਿਖਾਣੀ ਸੀ ਦੁਸ਼ਮਣ ਨੂੰ ਕਿ ਚਾਹੀਏ ਸਾਰਿਆਂ ਦਾ ਨਾਸ਼ ਕਰ ਸਕਦੇ ਹਾਂ, ਤੇ ਪਾਤਸ਼ਾਹ ਨੇ ਉਹ ਖੇਡ ਇਹ ਵੀ ਕੁਦਰਤੀ ਕਰਾਮਾਤ ਨਹੀਂ ਵਿਖਾਈ, ਵੈਰੀ ਨੂੰ ਦੰਡ ਦਿੱਤਾ ਹੈ ਇੱਕ ਪ੍ਰਕਾਰ ਦਾ। ਫਿਰ ਮੁੜ ਕੇ ਪਾਤਸ਼ਾਹ ਨੇ ਹੋਰ ਨਹੀਂ ਵੈਰੀ ਕਿਸੇ ਨੂੰ ਮਾਰਿਆ।
ਰਾਗ ਦੁਵੈਕ ਤੇ ਹਰਖ ਨਸ਼ੋਕਾ,
ਰਾਗ ਦੁਵੈਸ਼ ਹਰਖ ਸੋਗ ਸਭ ਵਿੱਚ,
ਮਨ ਸਮਤਾ ਜਿਸ ਬਾਸਾ,
ਮਹਾਰਾਜ ਜੀ ਦਾ ਮਨ ਇੱਕ ਸਮਾਨ ਹੈ, ਹਰਖ ਵਿੱਚ, ਸੋਗ ਵਿੱਚ, ਰਾਗ ਵਿੱਚ, ਦੁਵੈਸ਼ ਵਿੱਚ ਇੱਕ ਸਮਾਨ ਬਿਰਤੀ ਹੈ ਸਤਿਗੁਰੂ ਜੀ ਦੀ।
ਸਭ ਕੁਟੰਬ ਤੇ ਪਏ ਨਿਰਾਲਮ,
ਸਾਰੇ ਪਰਿਵਾਰ ਤੋਂ ਮੇਰੇ ਸਾਹਿਬ ਨਿਰਾਲਮ ਨੇ, ਇਸ ਵੇਲੇ ਵੱਖਰੇ ਨੇ, ਛੋਟੇ ਬੱਚੇ ਸਾਹਿਬਜ਼ਾਦੇ ਮਾਤਾਵਾਂ ਸਾਰੇ ਕੋਲ ਨਹੀਂ ਕਲਗੀਧਰ ਜੀ ਦੇ ਪਾਸ, ਕੇਵਲ ਕਲਗੀਧਰ ਨੇ, ਦੋ ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਚੁੱਕੇ ਹਨ।
ਸ਼ੋਕ ਨਾ ਲੇਸ਼ੇ ਉਪਾਵਾ,
ਪਰ ਮੇਰੇ ਪਾਤਸ਼ਾਹ ਨੇ ਰੰਚਕ ਭਰ ਵੀ ਹਿਰਦੇ ਚ ਸ਼ੋਗ ਪ੍ਰਗਟ ਨਹੀਂ ਹੋਣ ਦਿੱਤਾ, ਸ਼ੋਗ ਦਾ ਲੇਸ਼ ਮਾਤਰ ਵੀ ਗੁਰਦੇਵ ਦੇ ਹਿਰਦੇ ਚ ਨਹੀਂ ਉਪਜਿਆ।
ਸਰਬ ਕਲਾ ਸਮਰੱਥ ਗੁਰ ਪੂਰਨ,
ਸਤਿਗੁਰੂ ਜੀ ਸਰਬ ਕਲਾ ਸਮਰੱਥ ਪਰਿਪੂਰਨ ਗੁਰਦੇਵ ਹਨ।
ਚਾਹੇ ਸੁਲਹੀ ਬਣਾਵਾ,
ਜੋ ਚਾਹਣ ਬਣਾ ਸਕਦੇ ਹੈ ਮੇਰੇ ਸਾਹਿਬ, ਜੋ ਚਾਹਣ ਬਣਾ ਸਕਦੇ, ਅਣਬਣੀ ਬਣਾ ਸਕਦੇ ਹਨ, ਬਣੀ ਢਾ ਸਕਦੇ ਹਨ।
ਅਜਰ ਜਰਨ ਅਸ ਗੁਰ ਬਿਨ ਕਿਸਮੈ,
ਪਰ ਅਜਰ ਨੂੰ ਜਰਨ ਦੀ ਖੇਡ ਜਿਹੜੀ ਕਲਗੀਧਰ ਜੀ ਵਿੱਚ ਆ ਹੋਰ ਕਿਹਦੇ ਚ ਹੋ ਸਕਦੀ ਹੈ। ਏਡੀ ਵੱਡੀ ਤਾਕਤ ਦੇ ਮਾਲਕ ਦੇ ਹੋਣ ਦੇ ਬਾਵਜੂਦ ਵੀ ਅਜਰ ਨੂੰ ਜਰਨ ਦੀ ਖੇਡ ਸਤਿਗੁਰੂ ਕਲਗੀਧਰ ਜੀ ਵਿੱਚ, ਮਹਾਰਾਜ ਜੀ ਤੋਂ ਬਿਨਾਂ ਹੋਰ ਕਿਹਦੇ ਚ ਹੋ ਸਕਦੀ ਹੈ।
ਛਿਮਾ ਧਰਮ ਅਪਰਾਧੂ,
ਫਿਰ ਵੀ ਮੇਰੇ ਸਾਹਿਬ ਦਾ ਸੁਭਾਅ ਹੈ ਛਿਮਾ ਕਰਨਾ, ਅਪਰਾਧੀਆਂ ਨੂੰ ਵੀ ਛਿਮਾ ਕਰਨ ਦੀ ਬਿਰਤੀ ਰੱਖਦੇ ਹਨ।
ਬ੍ਰਹਮ ਗਿਆਨ ਅਵਸਥਾ ਕੀ ਗਤ,
ਇਹ ਹੈ ਅਸਲ ਵਿੱਚ ਬ੍ਰਹਮ ਗਿਆਨ ਦਾ ਸਿਖਰ ਵੇਖਣਾ ਹੋਵੇ ਨਾ ਸੰਸਾਰ ਚ, ਬ੍ਰਹਮ ਗਿਆਨ ਦਾ ਸਿਖਰ ਤੇ ਚਮਕੌਰ ਦੀ ਗੜੀ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਿਓ, ਤੁਹਾਨੂੰ ਬ੍ਰਹਮ ਗਿਆਨ ਦਾ ਸਿਖਰ ਨਜ਼ਰ ਆਵੇਗਾ ਵੀ ਬ੍ਰਹਮ ਗਿਆਨ ਦਾ ਸਿਖਰ ਕੀ ਹੈ। ਹਾਂਜੀ,
ਦਿਖਰਾਈ ਸ਼ੁਭ ਸਾਧੂ,
ਜਿਹੜੀ ਸਾਧੂ ਦੀ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਉਹ ਮਹਾਰਾਜ ਜੀ ਨੇ ਪ੍ਰਗਟ ਕਰਕੇ ਚਮਕੌਰ ਦੀ ਗੜੀ ਚ ਵਿਖਾਈ ਹੈ।
ਤਨ ਤਨ ਸਤਿਗੁਰ ਕੀ ਮਹਿਮਾ, ਕੌਣ ਭੇਵ ਅਸ ਜਾਣੇ।
ਧਨ ਹੈ ਸਤਿਗੁਰੂ ਜੀ ਦੀ ਮਹਿਮਾ, ਧਨ ਹੈ, ਧਨ ਹੋ ਸਤਿਗੁਰੂ ਕਲਗੀਧਰ ਜੀ, ਆਪ ਜੀ ਦੀ ਮਹਿਮਾ ਧਨ ਹੈ, ਕੌਣ ਹੈ ਐਸਾ ਜਿਹੜਾ ਸਤਿਗੁਰੂ ਜੀ ਦਾ ਭੇਦ ਜਾਣ ਸਕੇ।
ਸਰਬ ਗਿਆਨ ਕੀ ਗੂੜ ਬਾਰਤਾ, ਕਿਮ ਅਲਪਗਿਆ ਬਖਾਨੇ।
ਸਤਿਗੁਰੂ ਜੀ ਸਰਬੱਗ ਹਨ, ਅਸੀਂ ਅਲਪੱਗ ਹਾਂ, ਤੇ ਸਰਬੱਗ ਦੀ ਗੂੜ੍ਹ ਵਾਰਤਾ ਅਸੀਂ ਅਲਪੱਗ ਕਿਵੇਂ ਵਖਾਣ ਕਰਕੇ ਦੱਸ ਸਕਦੇ ਹਾਂ? ਅਸੀਂ ਅਲਪੱਗ ਤੁੱਛ ਬੁੱਧੀ ਵਾਲੇ ਜੀਵ ਕਿਵੇਂ ਬਿਆਨ ਕਰਕੇ ਦੱਸ ਸਕਦੇ ਹਾਂ ਸਰਬੱਗ ਦੀ ਮਹਿਮਾ ਨੂੰ? ਇਹ ਇੱਕ ਨਜ਼ਰ ਸੇ ਕਿਆ ਦੇਖੇ ਬੁੱਧ ਬੁੱਧਾ, ਲਹਿਰ ਕੋ ਦੇਖੇ ਮੰਝਧਾਰ ਕੋ ਦੇਖੇ, ਬੁੱਧ ਬੁੱਧਾ ਸਮੁੰਦਰ ਦਾ ਅੰਤ ਨਹੀਂ ਪਾ ਸਕਦਾ। ਸਾਡੀ ਅਲਪੱਗ ਬੁੱਧੀ ਸਰਬੱਗ ਸਤਿਗੁਰੂ ਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੀ।
ਬਾਰ ਬਾਰ ਸਿੰਘਨ ਕੇ ਕੈਬੇ,
ਜਦੋਂ ਸਿੰਘਾਂ ਨੇ ਬਾਰ ਬਾਰ ਕਿਹਾ ਪਾਤਸ਼ਾਹ ਆਪ ਜੀ ਚਲੇ ਜਾਓ ਗੜੀ ਛੱਡ ਕੇ,
ਨਿਕਸਨ ਕੀ ਕਰ ਤਿਆਰੀ,
ਸਿੰਘਾਂ ਦੇ ਬਾਰ ਬਾਰ ਕਹਿਣ ਤੇ ਫਿਰ ਗੁਰਦੇਵ ਨੇ ਨਿਕਲਣ ਦੀ ਤਿਆਰੀ ਕੀਤੀ।
ਚਾਹੇ ਖਾਲਸੇ ਦੇ ਅਬ ਟੀਕਾ,
ਪਰ ਜਾਣ ਤੋਂ ਪਹਿਲਾਂ ਗੁਰਦੇਵ ਆਪਣਾ ਸਾਰਾ ਕੁਝ ਖਾਲਸੇ ਨੂੰ ਦੇਣਾ ਚਾਹੁੰਦੇ ਹੈ, ਖਾਲਸੇ ਪੰਥ ਨੂੰ ਗੁਰਿਆਈ ਦਾ ਤਿਲਕ ਦੇਣਾ ਚਾਹੁੰਦੇ ਹਨ।
ਕਾਲੀ ਕਾਲ ਉਦਾਰੀ,
ਕਿਉਂ ਨਾ ਦੇਣ ਖਾਲਸੇ ਨੂੰ ਗੁਰਿਆਈ ਦਾ ਤਿਲਕ? ਗੁਰਦੇਵ ਦੇ ਖਾਲਸੇ ਨੇ ਘਾਲਣਾ ਬੜੀ ਵੱਡੀ ਘਾਲੀ ਹੈ। ਗਰੀਬ ਨਵਾਜ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਜਿੱਥੇ ਤਿਲਕ ਸਥਾਨ ਹੈ, ਪੰਜਾਂ ਨੂੰ ਗੁਰਦੇਵ ਜੀ ਗੁਰਿਆਈ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਜੋ ਲੜੈ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ,
ਲੜੈ ਦੀਨ ਕੇ ਹੇਤ, ਜੋ ਲੜੇ ਦੀਨ ਕੇ ਹੇਤ।
ਪੁਰਜਾ ਕੱਟ ਮਰੈ, ਪੁਰਜਾ ਕੱਟ ਮਰੈ,
ਪੁਰਜਾ ਕੱਟ ਮਰੈ, ਪੁਰਜਾ ਕੱਟ ਮਰੈ,
ਕਬਹੂ ਨਾ ਛੱਡੈ ਖੇਤ, ਕਬਹੂ ਨਾ ਛੱਡੈ ਖੇਤ,
ਨਾ ਛੱਡੈ ਖੇਤ, ਕਬਹੂ ਨਾ ਛੱਡੈ ਖੇਤ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਬਨਾਸੀ ਅਗਨਾਸ,
ਪੂਰਨ ਹੇ ਸਰਬ ਮੈਂ,
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਠਾਕੁਰ ਹੋ ਦਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰ ਉਤਾਰਨ ਆਰ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।